ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਅਸੀਂ ਖੱਤੇ ਬਹੁਤ ਕਮਾਵਦੇ ਕਮਾਵਦੇ ਕਿਸੇ ਅੰਤ ਨਾ ਪਾਰਾਵਾਰ ਜਦ ਮੈਂ ਵੇਖਾਂ ਔਗਣ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ ਜਦ ਮੈਂ ਵੇਖਾਂ ਰਹਿਮਤ ਤੇਰੀ ਤਾਂ ਹੋਈ ਬੱਲੇ ਬੱਲੇ ਕਿਸ ਅੰਤ ਨਾ ਪਾਰਾਵਾਰ ਅਸੀਂ ਖੱਤੇ ਬਹੁਤ ਕਮਾਵਦੇ ਕਿਸੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਬਖਸ਼ ਲੇ ਹੋ ਆਓ ਅਪਰਾਧੀ ਗੁਨਹਗਾਰ ਹਾਂ ਬੇਮੁਖ ਮੰਦਾ ਚੋਰ ਯਾਰ ਜੁਆਰ ਹਾਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਨਾ ਢਾਡੀਆਂ ਸਤਿਗੁਰ ਬਖਸ਼ੰਦਾ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹਮ ਪਾਪੀ ਵੱਡ ਗੁਨਹਗਾਰ ਹਮ ਨਿਰਗੁਣ ਤੋਂ ਦਾਤਾ ਜੀ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੋਂ ਦਾਤਾ ਜੀ ਹਮ ਮੈਲੇ ਤੁਮ ਉਜਲ ਕਰਤੇ
ਭੈਣੋ Oh,
ਸੱਚੇ ਪਾਤਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ, ਮੇਰੇ ਵਰਗਾ ਨਾ ਦਿਆਲ ਸੱਚੇ ਪਾਤਸ਼ਾਹ ਮੇਰੇ ਵਰਗਾ ਪਾਪੀ ਕੋਈ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰ ਜੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਔਰ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਪਣੇ ਸਮੇਂ ਨੂੰ ਸਫਲ ਬਣਾਉਣ ਵਾਸਤੇ ਪਹੁੰਚੇ ਹਾਂ। ਸਾਰਿਆਂ ਦੇ ਭਾਗ ਜਗਾਏ ਨੇ ਸਤਿਗੁਰਾਂ ਨੇ, ਮਿਹਰ ਕੀਤੀ ਹੈ, ਕੋਈ ਪਿਛਲਾ ਕਰਮ ਜਾਗਿਆ ਹੈ, ਇਹ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਇਕਾਗਰਤਾ ਬਖਸ਼ੋ, ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦਾ ਇਕੱਠ ਬਹੁਤ ਹੈ, ਆਵਾਜ਼ ਬਹੁਤ ਢਿੱਲੀ ਜਿਹੀ ਆਈ ਆ, ਪਿਆਰ ਵਿੱਚ ਫਿਰ ਰਸਨਾ ਪਵਿੱਤਰ ਕਰੋ। ਭਾਵੇਂ ਕੋਈ ਸਟੇਜ 'ਤੇ ਬੈਠਾ ਹੈ, ਭਾਵੇਂ ਕੋਈ ਸੰਗਤ ਵਿੱਚ ਹੈ, ਸਾਰੇ ਸਾਥ ਦਿਓ। ਇੱਕ ਵਾਰੀ ਫਿਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਬ ਕਲੂ ਆਇਓ ਰੇ ਇੱਕ ਨਾਮ ਬੋ ਬੋਹੋ ਅਨਰੁੱਤ ਨਾਹੀ ਨਾਹੀ ਮਤ ਪਰਮ ਭੁੱਲੋ ਭੁੱਲੋ। ਮਨ ਰੁੱਤ ਨਾਮ ਰੇ, ਨਾਮ ਬੀਜਣ ਦੀ ਰੁੱਤ ਹੈ, ਸਮਾਂ ਹੈ। ਜੋ ਮਨੁੱਖਾ ਸਰੀਰ ਮਿਲਿਆ ਹੈ, ਵੱਤ ਲੱਗੀ ਹੋਈ ਹੈ, ਜਿਹੜੇ ਜ਼ਿਮੀਂਦਾਰ ਨੂੰ ਵੱਤ ਦਾ ਹੀ ਨਹੀਂ ਪਤਾ, ਉਹ ਜ਼ਿਮੀਂਦਾਰ ਕਾਹਦਾ। ਜਿਹਨੂੰ ਬੱਤਰ ਦੀ ਕੋਈ ਪਛਾਣ ਨਾ ਹੋਵੇ ਵੀ ਵੱਤ ਆਈ ਹੋਈ ਹੈ ਖੇਤ ਨੂੰ, ਤੇ ਉਹ ਜ਼ਿਮੀਂਦਾਰ ਤੇ ਫੇਲ ਹੋ ਜਾਏਗਾ। ਉਹਨੂੰ ਪਤਾ ਹੀ ਨਹੀਂ ਵੀ ਹੁਣ ਜੀਰੀ ਦਾ ਬੀਜਣ ਦਾ ਸਮਾਂ ਆ ਗਿਆ, ਹੁਣ ਕਣਕ ਬੀਜਣੀ ਹੈ, ਹੁਣ ਮੈਂ ਪਾਣੀ ਲਾਉਣਾ ਹੈ, ਹੁਣ ਟਾਈਮ ਆ ਗਿਆ ਬੀਜਣ ਦਾ। ਤੇ ਜਿਹਨੂੰ ਵੱਤ ਦਾ ਹੀ ਪਤਾ ਨਹੀਂ, ਉਹ ਜ਼ਿਮੀਂਦਾਰ ਕਾਹਦਾ। ਤੇ ਜੇ ਖਿਮਾ ਕਰਨਾ, ਨਾਮ ਜਪਣ, ਨਾਮ ਬੀਜਣ ਦੀ ਵੱਤ ਲੱਗੀ ਹੈ, ਸੇਵਾ ਸਿਮਰਨ ਦਾ ਸਮਾਂ ਮਿਲਿਆ, ਜੇ ਅਸੀਂ ਇਹ ਅਸਲੀ ਵੱਤ ਨੂੰ ਹੀ ਪਛਾਣ ਨਾ ਸਕੇ ਤੇ ਫਿਰ ਅਸੀਂ ਬੰਦੇ ਕਾਹਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜ਼ਿਮੀਂਦਾਰ ਉਹੀ ਕਹਾਉਣ ਦਾ ਹੱਕਦਾਰ ਹੈ ਜਿਹਨੂੰ ਸਾਧ ਸੰਗਤ ਜੀ ਵੱਤ ਦਾ ਪਤਾ ਹੈ। ਤੇ ਹੁਣ ਬੰਦਾ ਕਹਾਉਣ ਦਾ ਵੀ ਉਹੀ ਹੱਕਦਾਰ ਹੈ ਜਿਹਨੂੰ ਪਤਾ ਵੀ ਹੁਣ ਸਮਾਂ, ਮੁੜ ਮੁੜ ਕੇ ਸਮਾਂ ਨਹੀਂ ਮਿਲਣਾ। ਬੰਦੇ ਸੇਜ ਪਵੇ ਵਿੱਚ ਬੰਦੀ, ਵੇਖਣ ਕੌ ਦੀਦਾ। ਬੰਦਾ ਉਹੀ ਆ ਜਿਹੜਾ ਬੰਦਗੀ ਕਰੇ, ਤੇ ਕਰੇ ਬੰਦਗੀ ਕਹਿੰਦੇ ਬੰਦੇ ਵਰਗਾ ਮਹਾਨ ਕੋਈ ਨਹੀਂ। ਜੇ ਤੇ ਕਰੇ ਨਾ ਬੰਦਗੀ, ਧਿਆਨ ਦੇਣਾ ਜੀ, ਜੇ ਤੇ ਕਰੇ ਬੰਦਗੀ ਤੇ ਫਿਰ ਤੇ ਕਹਿੰਦੇ ਨੇ ਇਹਦੇ ਵਰਗਾ ਮਹਾਨ ਕੋਈ ਨਹੀਂ, ਤੇ ਜੇ ਬੰਦਾ ਬੰਦਗੀ ਨਾ ਕਰੇ ਫਿਰ ਇਹਦੇ ਵਰਗਾ ਸ਼ੈਤਾਨ ਕੋਈ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਨ ਵੀ ਫਿਰ ਸਿਰੇ ਦਾ ਬਣਦਾ, ਸ਼ੈਤਾਨ ਵੀ ਫਿਰ ਸਿਰੇ ਦਾ ਬਣਦਾ, ਜਿੱਧਰ ਮਰਜ਼ੀ ਹੋ ਜਾਵੇ। ਸੋ ਬੰਦਾ ਹੈ ਹੀ ਬੰਦਗੀ ਕਰਨ ਵਾਸਤੇ ਮਹਾਰਾਜ ਨੇ ਬਣਾਇਆ। ਖਿਮਾ ਕਰਨਾ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਵੇਖਣ ਨੂੰ ਬੰਦਾ ਕੰਮ ਪਸ਼ੂਆਂ ਲਈ ਹੈ। ਤੇ ਦਾਸ ਨੇ ਕੱਲ ਵੀ ਅਰਜ ਕੀਤੀ ਸੀ, ਜੇ ਬੱਚਿਆਂ ਦੀ ਪਰਵਰਿਸ਼ ਤੱਕ ਹੀ ਸੀਮਤ ਰਹਿਣਾ ਹੈ ਫਿਰ ਤੇ ਉਹ ਤੇ ਪਸ਼ੂ ਪੰਛੀ ਵੀ ਕਰੀ ਜਾਂਦੇ ਆ, ਪਰ ਸਾਡੇ ਨਾਲ ਉਹਨਾਂ ਚ ਮੋਹ ਘੱਟ ਆ, ਸਾਡੇ ਚ ਮੋਹ ਜ਼ਿਆਦਾ। ਤੁਸੀਂ ਘਰਾਂ ਚ ਗਾਵਾਂ ਮੱਝਾਂ ਰੱਖੀਆਂ ਨੇ, ਆਪਾਂ ਕਹਿੰਦੇ ਹਾਂ ਇਹ ਪਸ਼ੂ ਆ ਜੀ, ਪਰ ਉਹਨਾਂ ਦੇ ਵਿੱਚ ਵੀ ਕੁਛ ਗੁਣ ਹਨ, ਗੁਣ ਨੇ। ਮੱਝਾਂ ਘਰ ਚ ਰੱਖੀਆਂ ਨੇ, ਗਾਵਾਂ ਸਭ ਨੇ ਰੱਖੀਆਂ ਨੇ, ਕਦੇ ਵੇਖਿਓ ਜਦੋਂ ਕਿਤੇ ਮੰਡੀ ਲੱਗਦੀ ਹੈ ਨਾ ਪਸ਼ੂਆਂ ਦੀ, ਤੁਹਾਡੇ ਇੱਥੇ ਲੱਗਦੀ ਹੋਣੀ ਹੈ, ਦਿੜਬੇ, ਸੁਨਾਮ, ਸੰਗਰੂਰ, ਪਾਤੜਾਂ, ਤੇ ਕਹਿੰਦੇ ਨੇ ਚਲੋ ਬਈ ਮੱਝ ਲੈ ਕੇ ਚੱਲੀਏ ਮੰਡੀ 'ਚ, ਜਿਹੜੇ ਤੇ ਨੇ ਤਕੜੇ ਚਲੋ ਚਾਰ ਪੈਸੇ ਕੋਲ ਨੇ ਉਹ ਟਰੈਕਟਰ ਤੇ ਲੈ ਜਾਂਦੇ ਨੇ, ਟਰਾਲੀ 'ਚ, ਕੋਈ ਗੱਡੀ 'ਚ ਲੈ ਜਾਂਦਾ। ਤੇ ਤੁਸੀਂ ਵੇਖਿਆ ਹੋਣਾ ਵੀ ਕਈ ਜਿਹੜੇ ਕੁਛ ਇੱਦਾਂ ਦੇ ਹੀ ਨੇ, ਬਹੁਤੀ ਮਾਇਆ ਨਹੀਂ, ਟਰੈਕਟਰ ਗੱਡੀਆਂ ਦਾ ਨਹੀਂ, ਪ੍ਰਬੰਧ ਕਿਰਾਇਆ ਦੇਣ ਜੋਗੇ ਨਹੀਂ, ਉਹ ਫਿਰ ਕੀ ਕਰਦੇ ਆ, ਕਹਿੰਦੇ ਵੀ ਮੱਝ ਤੋਰ ਕੇ ਲੈ ਚੱਲ, ਪਤੜਾ ਜਾਣਾ ਮੰਡੀ ਜਾਣਾ ਤੋਰ ਕੇ ਲੈ ਜਾਓ। ਤੇ ਸੱਜਰ ਸੂਈ ਮੱਝ ਹੋਵੇ, ਛੋਟਾ ਜਿਹਾ ਬੱਚਾ ਉਹਦਾ, ਤੇ ਉਹ ਕੀ ਕਰਦਾ ਜ਼ਿਮੀਂਦਾਰ, ਉਹ ਉਹਨੂੰ ਟੋਕਰੇ 'ਚ ਪਾ ਲੈਂਦਾ, ਸਾਈਕਲ ਦੇ ਪਿੱਛੇ ਬੰਨ ਕੇ ਨਾ ਟੋਕਰਾ, ਉਹਦੇ ਵਿੱਚ ਉਹਦਾ ਬੱਚਾ ਜਿਹੜਾ ਰੱਖ ਲਿਆ, ਤੇ ਅੱਗੇ ਅੱਗੇ ਸਾਈਕਲ ਤੋਰੀ ਜਾਂਦਾ, ਮਾਂ ਨੂੰ ਸੰਗਲ ਪਾਉਣ ਦੀ ਵੀ ਲੋੜ ਨਹੀਂ, ਮੱਝ ਆਪੇ ਹੀ ਮਗਰ ਮਗਰ ਤੁਰੀ ਜਾਊਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੱਝ ਮਗਰ ਮਗਰ ਤੁਰੀ ਜਾਂਦੀ ਹੈ, ਬੱਚੇ ਨੂੰ ਅੱਗੇ ਅੱਗੇ ਲਈ ਚੱਲੋ, ਮੱਝ ਨੇ ਆਪੇ ਹੀ ਦੌੜੀ ਆਉਣਾ ਪਿੱਛੇ, ਉਹਨੂੰ ਖਿੱਚਣ ਦੀ ਲੋੜ ਨਹੀਂ। ਤੇ ਇੱਦਾਂ ਕਰਿਓ ਪਿਆਰਿਓ, ਜਦੋਂ ਉਹਦਾ ਬੱਚਾ 2 ਮਹੀਨਿਆਂ ਦਾ ਜਾਂ 6 ਮਹੀਨਿਆਂ ਦਾ ਹੋ ਜਾਏ, ਫਿਰ ਕਦੇ ਅੱਗੇ ਲਾਇਓ, ਫਿਰ ਨੀ ਮੱਝ ਤੁਰਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੋਹ ਕਰਦੀ ਸੀ ਬਹੁਤ, ਪਰ ਉਦੋਂ ਉਹਨਾਂ ਚਿਰ ਬਹੁਤਾ ਕਰਦੀ ਹੈ ਜਿੰਨਾ ਚਿਰ ਉਹ ਕੱਖ ਖਾਣ ਜੋਗਾ ਨਹੀਂ ਹੋਇਆ, ਪੱਠੇ ਖਾਣ ਜੋਗਾ ਨਹੀਂ ਹੋਇਆ। ਜਦੋਂ ਉਹ ਲੱਗ ਪਿਆ ਹੋਰ ਕੁਝ ਖਾਣ, ਘਾਹ ਖਾਂਦਾ ਹੁਣ ਹੋਰ ਬਥੇਰਾ ਕੁਝ ਆ, ਬਰਸੀਨ ਵਗੈਰਾ, ਤੇ ਜਦੋਂ ਉਹ ਖਾਣ ਲੱਗ ਪਿਆ ਫਿਰ ਗਾਵਾਂ ਨੇ ਮੱਝਾਂ ਨੇ ਮੋਹ ਛੱਡ ਦੇਣਾ। ਪਹਿਲਾਂ ਉਹੀ ਮਾਂ ਸੀ ਜਿਹੜੀ ਮਾੜਾ ਜਿਹਾ ਅੱਖਾਂ ਤੋਂ ਪਾਸੇ ਕਰਦੇ ਤੁਸੀਂ ਤੇ ਉਹਨੇ ਰੌਲਾ ਪਾ ਲੈਣਾ, ਕਿੱਥੇ ਬੱਝ ਗਿਆ। ਤੇ 2 ਮਹੀਨਿਆਂ ਦਾ ਬੱਚਾ ਹੋਇਆ ਨਹੀਂ, ਫਿਰ ਜਿੱਥੇ ਮਰਜ਼ੀ ਬੰਨ ਦਿਓ, ਕੋਈ ਪਰਵਾਹ ਨਹੀਂ। ਉਹਨਾਂ ਚਿਰ ਬੱਚੇ ਧਿਆਨ ਰੱਖਦੇ ਨੇ, ਪਸ਼ੂ ਬੱਚਿਆਂ ਦਾ, ਜਿੰਨਾ ਚਿਰ ਉਹ ਕੱਖ ਖਾਣ ਜੋਗੇ ਨਹੀਂ ਹੁੰਦੇ। ਹੁਣ ਪਤਾ ਹੈ, ਪਹਿਲਾਂ ਉਹਨੂੰ ਪਤਾ ਸੀ ਵੀ ਇਹਦਾ ਮੇਰੇ ਦੁੱਧ ਬਿਨਾਂ ਸਰਨਾ ਨਹੀਂ, ਮਰ ਜਾਏਗਾ। ਹੁਣ ਉਹਨੂੰ ਪਤਾ ਵੀ ਇਹਦਾ ਸਰ ਜਾਣਾ ਕੋ ਸਤਨਾ। ਮੁੰਡੇ ਕਹੀ ਜਾਂਦੇ ਨੇ ਬਾਪੂ ਹੁਣ ਮੇਰਾ ਤੇਰੇ ਬਿਨਾਂ ਸਰ ਜੂ, ਇਹ ਫਿਰ ਵੀ ਨੀ ਖੜਾ ਛੱਡਦਾ। ਮੁੰਡੇ ਕਹੀ ਜਾਂਦੇ ਆ ਮਾਂ ਸਾਨੂੰ ਤੇਰੀ ਕੋਈ ਲੋੜ ਨੀ, ਕੋਈ ਲੋੜ ਨੀ ਤੇਰੀ। ਪਿਤਾ ਨੂੰ ਕਹਿੰਦੇ ਨੇ ਕੋਈ ਨੀ ਸਰਦਾ ਤੇਰੇ ਬਿਨਾਂ, ਤੂੰ ਆਪਦੇ ਛੋਟੇ ਨਾਲ ਚੱਲਿਆ ਜਾ। ਛੋਟਾ ਕਹਿੰਦਾ ਵੱਡੇ ਨਾਲ ਚੱਲਿਆ ਜਾ, ਬਾਪੂ ਕਿੱਥੇ ਜਾਏ, ਤੂੰ ਉਹਦੇ ਨਾਲ ਰੋਟੀ ਖਾ, ਉਹ ਕਹਿੰਦਾ ਉਹਦੇ ਨਾਲ ਖਾ। ਤੇ ਧਿਆਨ ਦੇਣਾ ਸਤਸੰਗ ਜੀ, ਪਸ਼ੂ ਪੰਛੀ ਮੋਹ ਤੇ ਕਰਦੇ ਨੇ ਪਰ ਥੋੜਾ ਕੁ ਚਿਰ, ਉਹ ਤੇ 2 ਮਹੀਨੇ ਕਰਦੇ ਹੋਣਗੇ, 3 ਮਹੀਨੇ ਮੋਹ ਬਹੁਤਾ ਕਰਦੇ ਨੇ, ਫਿਰ ਜਿੱਥੇ ਮਰਜ਼ੀ ਬੰਨ ਦਿਓ। ਠੀਕ ਆ, ਬੱਚਿਆਂ ਦੀ ਪਰਵਰਿਸ਼ ਕਰੋ, ਪਾਲਣ ਪੋਸ਼ਣ ਕਰੋ, ਪਰ ਉਹਨਾਂ ਕੁ ਚਿਰ ਜਿੰਨਾ ਚਿਰ ਆਪਣੇ ਪੈਰਾਂ ਤੇ ਖੜੇ ਨਹੀਂ ਹੁੰਦੇ ਨਾ। ਠੀਕ ਆ, ਕੰਮ ਕਾਰ ਕਰਨੇ ਚਾਹੀਦੇ ਨੇ, ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ, ਪਰ ਅਸਲੀ ਕੰਮ ਜਿਹੜਾ ਉੱਧਰ ਵੀ ਤੇ ਧਿਆਨ ਦੇਣਾ। ਸਾਡਾ ਸਾਰਾ ਸਮਾਂ ਇੱਦਾਂ ਹੀ ਲੰਘ ਜਾਂਦਾ, ਸਾਰੀ ਜ਼ਿੰਦਗੀ ਸਾਡੀ ਇੱਦਾਂ ਹੀ ਲੰਘ ਜਾਂਦੀ। ਜਿਉਂ ਕੇ ਤੇ ਕਿਸੇ ਵਿਰਲੇ ਨਹੀਂ ਵੇਖਿਆ, ਜਿਉਣ ਦੇ ਸਾਧਨ ਹੀ ਇਕੱਠੇ ਕਰੀ ਜਾਂਦਾ। ਆਖੋ
ਸਤਨਾਮ।
ਧਿਆਨ ਦੇਣਾ, ਲੋੜਾਂ ਜਿਹੜੀਆਂ ਨੇ ਲੋੜਾਂ ਪੂਰੀਆਂ ਕਰਨੀਆਂ, ਮਾਇਆ ਗੁਜਰਾਨ ਹੈ। ਇਹ ਲੋੜਾਂ ਸਾਡੀਆਂ ਜਿਹੜੀਆਂ ਨੇ ਇਹ ਪੂਰੀਆਂ ਕਰਨੀਆਂ ਨੇ, ਪਰ ਜਿੰਨੀਆਂ ਅਸੀਂ ਆਪਣੀਆਂ ਲੋੜਾਂ ਨੂੰ ਸੀਮਤ ਕਰ ਲਾਂਗੇ ਉਹਨੇ ਸੁਖੀ ਹੋ ਜਾਣਾ, ਉਹਨੇ ਸੁਖੀ ਹੋ ਜਾਵਾਂ। ਹੁਣ ਸਾਧ ਸੰਤ ਵਾੜ ਦੀ ਲੋੜ ਆ ਵੀ ਖੇਤ ਬਚ ਜਾਏ, ਪਰ ਐਡੀ ਵੀ ਵਾੜ ਨਾ ਕਰੋ ਵੀ ਫਸਲ ਬੀਜਣ ਨੂੰ ਥਾਂ ਹੀ ਨਾ ਰਹੇ, ਸਾਰੇ ਖੇਤ ਹੀ ਵਾੜ ਮੱਲ ਲਵੇ। ਹਾਲ ਸਾਡਾ ਇਹ ਹੋਇਆ ਪਿਆ ਵੀ ਲੋੜਾਂ ਤੇ ਠੀਕ ਆ, ਮਾਇਆ ਦੀ ਲੋੜ ਆ, ਘਰ ਦੀ ਲੋੜ ਆ, ਕੱਪੜੇ ਦੀ ਲੋੜ ਆ, ਪ੍ਰਸ਼ਾਦੇ ਦੀ ਲੋੜ ਆ, ਪਰ ਸਾਡੀਆਂ ਲੋੜਾਂ ਜਿਹੜੀਆਂ ਨੇ ਇਹ ਤੇ ਵਾੜ ਹੈ, ਪਰ ਲੋੜਾਂ ਨੀ ਖੇਤ ਮੱਲ ਲਿਆ, ਨਾਮ ਬੀਜਣ ਦਾ ਸਮਾਂ ਹੀ ਨੀ ਮਿਲਦਾ। ਉਹ ਸਤਨਾਮ
ਵਾਹਿਗੁਰੂ,
ਉਹਦਾ ਟਾਈਮ ਹੀ ਹੈ ਨੀ, ਸਾਡੇ ਕੋਲ ਸਮਾਂ ਰਿਹਾ ਹੀ। ਹਰੇਕ ਬੰਦਾ ਅੱਜ ਦੁਖੀ ਹੈ, ਤੇ ਯਾਦ ਰੱਖਣਾ ਪਿਆਰਿਓ, ਆਪਾਂ ਇੰਨੀ ਦੁਖੀ। ਮੈਂ ਬਾਹਰਲੇ ਦੇਸ਼ਾਂ 'ਚ ਗਿਆ, ਮੈਂ ਵੇਖਿਆ ਉੱਥੇ ਜੇ ਕੈਨੇਡਾ ਵਿੱਚ ਬੈਠੇ ਤੇ ਉਹ ਕਰੀ ਜਾਣ, ਬਾਬਾ ਜੀ ਕੋਈ ਅਰਦਾਸ ਕਰੋ, ਬੜੇ ਦੁਖੀ। ਤੇ ਜੇ ਹੁਣ ਉੱਥੇ ਹਾਲ ਆ, ਇੱਥੇ ਜੇ ਇੱਥੇ ਕਿਸੇ ਦੇ ਘਰ ਚਲੇ ਜਾਓ, ਬਾਬਾ ਜੀ ਕੋਈ ਅਰਦਾਸ ਕਰੋ, ਬੜੇ ਦੁਖੀ। ਹੁਣ ਜਿਹੜਾ ਭੁੱਖਾ ਹੈ ਉਹ ਤੇ ਰੋਵੇ, ਰੱਜਿਆ ਕਿਉਂ ਰੋਂਦਾ? ਜੇ ਕੋਈ ਕੱਪੜਾ ਨਹੀਂ ਉਹ ਤੇ ਰੋਵੇ, ਪਰ ਜਿਹਨਾਂ ਕੋਲ ਅੰਤੀ ਕੋਈ ਨਹੀਂ, ਅਲਮਾਰੀਆਂ ਭਰੀਆਂ ਪਈਆਂ ਨੇ, ਉਹ ਕਿਉਂ ਰੋਂਦਾ? ਜਿਹਦੇ ਕੋਲ ਬੱਚਾ ਨਹੀਂ ਉਹ ਤੇ ਰੋਵੇ, ਜਿਹਦੇ 5-6 ਹੈਗੇ ਉਹ ਕਿਉਂ ਰੋਂਦਾ? ਜਿਹਦੇ ਕੋਲ ਘਰ ਨਹੀਂ ਉਹ ਤੇ ਰੋਵੇ, ਜਿਹਦੇ ਕੋਲ 10-10 ਘਰ ਨੇ ਉਹ ਕਿਉਂ ਰੋਂਦੇ ਨੇ? ਨਾਨਕ ਦੁਖੀ ਆ ਸਭ ਸੰਸਾਰ, ਸੰਸਾਰ ਦੁਖੀ ਆ। ਇਹਦਾ ਕਾਰਨ ਕੀ ਹੈ? ਸੋਚਦਾ ਬੰਦਾ ਮਾਇਆ ਨਾਲ ਸੁਖੀ ਹੋ ਜਾਵਾਂਗਾ, ਪੁੱਛੋ ਮਾਇਆ ਵਾਲਿਆਂ ਨੂੰ ਸੁਖੀ ਹੋ? ਬੰਦਾ ਸੋਚਦਾ ਘਰ ਬਣ ਜਾ ਫਿਰ ਸੁਖੀ ਹੋ ਜਾਵਾਂਗਾ, ਘਰ ਵਾਲਿਆਂ ਨੂੰ ਪੁੱਛੋ ਸੁਖੀ ਹੋ ਬਈ? ਜੇ ਬੱਚਾ ਨਹੀਂ ਦੁਖੀ ਆ, ਜੇ ਬੱਚਾ ਹੋ ਜਾਏਗਾ ਫਿਰ ਸੁਖੀ ਹੋ ਜਾਵਾਂ? ਜਿਹਨਾਂ ਦੇ 5-6 ਹੈਗੇ ਉਹ ਵੀ ਦੁਖੀ। ਹੁਣ ਬਾਹਰਲੇ ਉਹ ਬਾਬਾ ਜੀ ਕੋਈ ਅਰਦਾਸ ਕਰੋ, ਮੈਂ ਕਿਹਾ ਤੁਸੀਂ ਏਡੀ ਦੂਰੋਂ ਚੱਲੇ, ਤੁਸੀਂ ਪੰਜਾਬ ਤੋਂ ਤੁਸੀਂ ਕੈਨੇਡਾ ਤੱਕ ਆ ਗਏ, ਇੰਗਲੈਂਡ ਤੱਕ ਆ ਗਏ, ਇਦੂ ਗਾਂ ਤੇ ਫਿਰ ਸਮੁੰਦਰ 'ਚ ਛਾਲ ਮਾਰਨੀ ਪਊ, ਸੋ ਹੋਰ ਕਿੱਥੇ ਲੱਭੂ? ਜੇ ਇੱਥੇ ਆ ਕੇ ਵੀ ਤੁਸੀਂ ਸੁਖੀ ਨਹੀਂ ਹੋਏ, ਫਿਰ ਸੁਖੀ ਹੋਵੋਗੇ ਵੀ ਕਿੱਥੇ? ਕਹਿਣ ਦਾ ਭਾਵ ਇਹ ਆ ਵੀ ਬੰਦਾ ਜਿੰਨਾ ਵੱਡਾ ਹੋਈ ਜਾਂਦਾ ਓਨੇ ਦੁੱਖ ਵਧੀ ਜਾਂਦੇ, ਓਨੇ ਦੁੱਖ ਵੱਧ ਗਏ। ਯਾਦ ਰੱਖੋ, ਜਿਹਦੀ ਭੁੱਖ ਵੱਡੀ ਉਹਦਾ ਦੁੱਖ ਵੱਡਾ, ਜਿਹਦੀ ਭੁੱਖ ਛੋਟੀ ਉਹਦਾ ਦੁੱਖ ਛੋਟਾ। ਜਿਹਨੂੰ ਭੁੱਖ ਹੈ ਨਹੀਂ ਉਹਨੂੰ ਦੁੱਖ ਕੋਈ ਨਹੀਂ, ਕੋਈ ਦੁੱਖ ਨਹੀਂ ਉਹਨੂੰ ਜਿਹਦੀ ਭੁੱਖ ਹੈ ਨਹੀਂ। ਹੁਣ ਧਿਆਨ ਦਿਓ, ਚੰਗਾ ਭਲਾ ਤੁਰਿਆ ਜਾਂਦਾ, ਜਾਂਦਿਆਂ ਜਾਂਦਿਆਂ ਕਿਸੇ ਦਾ ਮੋਟਰਸਾਈਕਲ ਲੰਘ ਗਿਆ ਕੋਲ ਦੀ, ਇਹਦੇ ਕੋਲ ਸਾਈਕਲ ਸੀ ਤੇ ਭੁੱਖ ਲੱਗ ਗਈ, ਯਾਰ ਚਾਹੀਦਾ ਇਦਾਂ ਦਾ, ਭੁੱਖ ਲੱਗ ਗਈ ਮੋਟਰਸਾਈਕਲ ਦੀ, ਭੁੱਖ ਲੱਗ ਗਈ। ਬਸ ਉਸ ਦਿਨ ਤੋਂ ਧਿਆਨ ਮੋਟਰਸਾਈਕਲ 'ਚ ਹੀ ਹੈ, ਸੁਪਨੇ ਸੁਪਨੇ 'ਚ ਵੀ ਮੋਟਰਸਾਈਕਲ ਦੀ ਚੜ੍ਹਿਆ ਫਿਰਦਾ। ਭੁੱਖ ਲੱਗ ਗਈ, ਦੁਖੀ ਹੋ ਗਿਆ, ਤੇ ਸਾਧ ਸੰਗਤ ਫਿਰ ਕਹਿੰਦਾ ਜਿੱਦਾਂ ਮਰਜ਼ੀ ਆ ਆਉਣਾ ਚਾਹੀਦਾ, ਭਾਵੇਂ ਚੱਲਦਾ ਲਓ, ਭਾਵੇਂ ਕਿਸ਼ਤਾਂ ਤੇ ਲਓ, ਭਾਵੇਂ ਕਰਜ਼ਾ ਚੁੱਕੋ, ਭਾਵੇਂ ਰਿਸ਼ਤੇਦਾਰ ਤੋਂ ਫੜੋ, ਇਹ ਬਸ ਕਿਵੇਂ ਨਾ ਕਿਵੇਂ ਭੁੱਖ ਜਿਹੜੀ ਹੈ ਪੂਰੀ ਕਰਨੀ ਹੈ। ਭੁੱਖ ਸੀ ਤੇ ਕਮਾਈ ਕਰਦਾ ਡਬਲ, ਸਮਾਂ ਵੀ ਡਬਲ ਲਾਉਂਦਾ ਸਤਸੰਗ ਜੀ, ਰਾਤ ਨੂੰ ਵੀ ਕੰਮ ਕਰਦਾ, ਦਿਨੇ ਵੀ ਕੰਮ ਕਰਦਾ, ਖਾਣਾ ਘਟਾ ਦਿੱਤਾ, ਹਰ ਸਮੇਂ ਲੱਗਿਆ ਰਹਿੰਦਾ ਵੀ ਚਾਹੀਦਾ। ਭੁੱਖ ਲੱਗੀ ਤੇ ਦੁੱਖ ਖੜਾ ਹੋ ਗਿਆ, ਜੇ ਭੁੱਖ ਨਾ ਲੱਗਦੀ ਫਿਰ ਕਾਹਦਾ ਦੁੱਖ ਸੀ? ਚੰਗਾ ਭਲਾ ਜਾ ਰਿਹਾ ਸੀ, ਗੱਡੀ ਦੀ ਭੁੱਖ ਲੱਗ ਗਈ, ਗੱਡੀ ਵੱਡੀ ਸੀ ਤੇ ਉਹ ਹੁਣ ਓਨਾ ਪ੍ਰਬੰਧ ਵੀ ਕਰਨਾ ਪੈ ਗਿਆ, ਤੇ ਜੇ ਕਿਤੇ ਕਹਿ ਲੈਂਦਾ ਵੀ ਚੱਲ ਮੋਟਰਸਾਈਕਲ ਨਾਲ ਹੀ ਸਰੀ ਜਾਂਦਾ ਤੇ ਫਿਰ ਨਾ ਭੁੱਖ ਲੱਗਦੀ, ਦੁਖੀ ਨਾ ਹੁੰਦਾ। ਅਸੀਂ ਦੁੱਖ ਆਪ ਸਹੇੜੇ ਨੇ, ਦੁੱਖ ਆਇਆ ਨਹੀਂ ਕਿਤੋਂ, ਯਾਦ ਰੱਖੋ ਦੁੱਖ ਅਸੀਂ ਆਪ ਸਹੇੜੇ ਨੇ। ਸੁੱਖਾਂ ਵਾਸਤੇ ਅਰਦਾਸਾਂ ਕਰਾਉਂਦੇ ਆ, ਕਿੰਨੀਆਂ ਅਰਦਾਸਾਂ ਕਰਾਉਂਦੇ ਆ, ਸਾਨੂੰ ਸੁਖੀ ਸੁਖੀ ਹੋ ਜਾਈਏ, ਖੰਡ ਪਟ ਕਰਾਓ ਸੁਖੀ ਹੋ ਜਾਈਏ, ਰੁਮਾਲੇ ਚੜਾਓ ਸੁਖੀ ਹੋ ਜਾਈਏ, ਦੇਗਾਂ ਕਰਾਓ ਸੁਖੀ ਹੋ ਜਾਈਏ, ਸੁੱਖਾਂ ਵਾਸਤੇ ਇੰਨਾ ਕੁਝ ਕਰਨੇ ਆ, ਦੁੱਖ ਤੇ ਕਿਤੋਂ ਲੈਣ ਵੀ ਨਹੀਂ ਗਏ ਉਹ ਫਿਰ ਵੀ ਆ ਜਾਂਦਾ, ਦੁੱਖ ਵਾਸਤੇ ਕਹਿੰਦੇ ਵੀ ਨਹੀਂ ਅਸੀਂ ਫਿਰ ਵੀ ਆ ਜਾਂਦਾ ਦੁੱਖ। ਅਰਦਾਸਾਂ ਹੋ ਰਹੀਆਂ ਨੇ, ਬੇਨਤੀਆਂ ਹੋ ਰਹੀਆਂ ਨੇ, ਖੰਡ ਪਾਠ ਹੋ ਰਹੇ ਨੇ, ਲੰਗਰ ਲੱਗ ਰਹੇ ਨੇ, ਸਭ ਕੁਝ ਹੋ ਰਿਹਾ, ਇਹ ਸਭ ਸੁਖੀ ਹੋਣ ਵਾਸਤੇ ਨੇ, ਪਰ ਸੁਖੀ ਅਸੀਂ ਫੇਰ ਵੀ ਨਹੀਂ, ਦੁੱਖ ਜ਼ਿਆਦਾ ਆ ਰਿਹਾ। ਪਰ ਵੇਖੀਏ ਤੇ ਸਹੀ ਜਰਾ, ਜਿੱਥੋਂ ਸੁੱਖ ਮਿਲਣਾ ਸੀ ਉੱਥੋਂ ਵੀ ਲਿਆ ਸੁੱਖ, ਸੁੱਖ ਹੈ ਕਿੱਥੇ? ਤੁਹਾਡੇ ਘਰਾਂ ਦੇ ਵਿੱਚ ਅਲਮਾਰੀਆਂ ਪਈਆਂ ਨੇ, ਜਿਹੜੀ ਚੀਜ਼ ਤੁਸੀਂ ਅਲਮਾਰੀ 'ਚ ਰੱਖੀ ਉਹ ਪੇਟੀ 'ਚੋਂ ਨਹੀਂ ਲੱਭਣੀ, ਜਿਹੜੀ ਚੀਜ਼ ਤੁਸੀਂ ਪੇਟੀ 'ਚ ਸਾਂਭ ਕੇ ਰੱਖੀ ਆ ਉਹ ਅਲਮਾਰੀ ਫੋਲੀ ਜਾਓ, ਜਿੰਨੀ ਮਰਜ਼ੀ ਨਹੀਂ ਲੱਭਣੀ ਉੱਥੋਂ। ਸੁੱਖ ਪਿਆ ਕਿਤੇ ਹੋਰ ਹੈ, ਬੰਦਾ ਲੱਭਦਾ ਕਿਤੇ ਹੋਰ ਹੈ, ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਬਸ ਇੱਕੋ ਹੀ ਜਵਾਬ ਹੈ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਮਹਾਰਾਜ ਕਹਿੰਦੇ ਜੇ ਸਦਾ ਸੁੱਖ ਲੈਣਾ ਹੈ ਤੇ ਉਹਦੀ ਸ਼ਰਨ ਲੈ ਲੈ, ਆਖੋ ਸਤਨਾਮ। ਤੇ ਤੁਸੀਂ ਕਹੋਗੇ ਲੈ ਲਈਏ ਜੀ ਸ਼ਰਨ, ਅਸੀਂ ਸ਼ਰਨ ਲੈ ਲਈ ਹੈ, ਸੁਖੀ ਹੋ ਜਾਵਾਂਗੇ ਹੁਣ ਕਿਵੇਂ? ਅਸੀਂ ਮਹੀਨੇ ਮੱਸਿਆ ਜਾਈਦਾ ਤੇ ਹੈ ਗੁਰਦੁਆਰੇ, ਸ਼ਰਨ ਤੇ ਲਈ ਹੋਈ ਹੈ, ਅਸੀਂ ਸਾਲ ਪਿੱਛੋਂ ਖੰਡ ਪਾਠ ਕਰਾਉਂਦੇ ਤੇ ਹਾਂ ਜੀ ਸ਼ਰਨ ਤੇ ਲਈ ਹੋਈ ਹੈ, ਅਸੀਂ ਜਦੋਂ ਦੀਵਾਨ ਲੱਗਦੇ ਨੇ ਬਾਬਿਆਂ ਦੇ ਜਾਂਦੇ ਤੇ ਹਾਂ ਜੀ ਸ਼ਰਨ ਤੇ ਲਈ ਹੋਈ ਹੈ। ਪਰ ਇਹ ਨਹੀਂ, ਜੇ ਸਦਾ ਸੁੱਖ ਲੈਣਾ ਤੇ ਰੈਗੂਲਰ ਬਾਣੀ ਦੇ ਨਾਲ ਸਦਾ ਵਾਸਤੇ ਜੁੜਨਾ ਪਏਗਾ, ਹਰ ਸਮੇਂ ਹਰ ਪਲ ਹਰ ਘੜੀ ਜੇ ਸੁੱਖ ਲੈਣਾ ਚਾਹੁੰਦੇ ਆ ਤੇ ਹਰ ਘੜੀ ਹਰ ਪਲ ਉਹਨੂੰ ਯਾਦ ਰੱਖਣਾ ਪੈਣਾ। ਇਸੇ ਕਰਕੇ ਤੇ ਮਹਾਂਪੁਰਸ਼ ਨਿਤਨੇਮ ਤੇ ਜ਼ੋਰ ਦਿੰਦੇ ਨੇ ਨਾ, ਬਾਬਾ ਨਾਨਕ ਸਿੰਘ ਜੀ ਨੇ ਕਹਿਣਾ ਪਿਆਰਿਓ, ਭਾਈ ਜਿਹੜਾ ਨਿਤਨੇਮ ਛੱਡ ਦਿੰਦਾ ਹੈ ਗੁਰੂ ਨਾਨਕ ਉਹਦੀ ਬਾਂਹ ਛੱਡ ਦਿੰਦਾ, ਆਖੋ
ਸਤਨਾਮ।
ਜਿਹਦਾ ਨਿਤਨੇਮ ਨਾ ਛੱਡੇ ਗੁਰੂ ਨਾਨਕ ਕਦੇ ਉਹਦੀ ਬਾਂਹ ਨਹੀਂ ਛੱਡਦਾ, ਜਿਹਨੇ ਨਿਤਨੇਮ ਛੱਡ ਦਿੱਤਾ ਗੁਰੂ ਨਾਨਕ ਨੇ ਉਹਦੀ ਬਾਂਹ ਛੱਡ ਦਿੱਤੀ ਹੈ। ਤੇ ਸਾਧ ਸੰਗਤ ਰੋਜ਼ ਬਾਣੀ ਨਾਲ ਜੁੜਨਾ ਪਏਗਾ, ਸਾਲ ਬਾਅਦ ਖੰਡ ਪਾਠ ਕਰਾ ਤਾ, ਕਦੇ ਕਦੇ ਗੁਰਦੁਆਰੇ ਚਲੇ ਗਏ, ਮਹੀਨੇ ਮੱਸਿਆ ਚਲੇ ਗਏ, ਫਿਰ ਨਹੀਂ ਸੁੱਖ ਆਉਣਾ। ਫਿਰ ਤੁਸੀਂ ਕਹੋਗੇ ਬਾਬਾ ਜੀ ਕਈ ਬੰਦੇ ਤੇ ਰਹਿੰਦੇ ਹੀ ਗੁਰਦੁਆਰੇ ਨੇ, ਉਹ ਸੁਖੀ ਕਿਉਂ ਨਹੀਂ? ਆਖੋ ਸਤਨਾਮ
ਵਾਹਿਗੁਰੂ।
ਕਈ ਰੋਜ਼ ਗੁਰਦੁਆਰੇ ਜਾਂਦੇ ਨੇ ਉਹ ਸੁਖੀ ਕਿਉਂ ਨਹੀਂ? ਮਨੋ ਜਾਣ ਵਾਲਾ ਹੋਵੇ ਘਰ ਉਹਦਾ ਸਾਡੇ ਘਰਾਂ 'ਚ ਹੀ ਹੋਏਗਾ, ਪਰਿਵਾਰ ਉਹਦਾ ਸਾਡੇ ਵਰਗਾ ਹੀ ਹੋਣਾ, ਫਸਲ ਉਹਦੀ ਸਾਡੇ ਵਰਗੀ ਹੋਣੀ ਆ। ਪਰ ਕੋਈ ਕਮਾਈ ਵਾਲੀ ਰੂਹ ਹੋਵੇ, ਰੋਜ਼ ਜਾਣ ਵਾਲਾ ਹੋਵੇ, ਸੱਚਮੁੱਚ ਬਾਣੀ ਨਾਲ ਉਹਦਾ ਨਾਤਾ ਜੁੜ ਗਿਆ ਹੋਵੇ, ਤੇ ਉਹਨੂੰ ਜੇ ਤੁਸੀਂ ਪੁੱਛੋਗੇ ਨਾ ਵੀ ਭਾਈ ਸਾਹਿਬ ਤੇਰਾ ਕੀ ਹਾਲ ਹੈ, ਉਹ ਕਦੇ ਆਪਣੇ ਮੂੰਹ ਇਹ ਨਹੀਂ ਕਹੇਗਾ ਦੁਖੀ ਆ, ਇਹੀ ਕਹੇਗਾ ਬਾਬੇ ਦੀ ਬੜੀ ਕਿਰਪਾ ਆ, ਖੁਸ਼
ਸਤਨਾਮ।
ਗੁਰੂ ਨਾਨਕ ਦੀ ਬੜੀ ਮਿਹਰ, ਭਰੋਸਾ ਰੱਖੇ ਕੋਈ ਮਹਾਰਾਜ ਕਿਰਪਾ ਕਰ ਦੇਣ। ਦੁੱਖ ਤੇ ਉਹਨਾਂ ਉੱਤੇ ਆਉਂਦਾ ਜ਼ਰੂਰ, ਭਗਤਾਂ ਤੇ ਵੀ ਦੁੱਖ ਆਏ ਨੇ, ਤੁਹਾਨੂੰ ਪਤਾ ਗੁਰੂ ਅਰਜਨ ਸਾਹਿਬ ਵੀ ਤਤੀਆਂ ਤਵੀਆਂ ਤੇ ਬੈਠੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਚਾਂਦਨੀ ਚੌਂਕ ਦੇ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੈ, ਭਾਈ ਦਿਆਲਾ ਜੀ ਵੀ ਵਾਲੇ ਗਏ ਨੇ, ਭਾਈ ਸਤੀਦਾਸ ਵਰਗੇ ਰੂਹ ਚ ਲਪੇਟ ਕੇ ਸਾੜੇ ਗਏ ਨੇ, ਬੀਬੀਆਂ ਦੇ ਬੱਚੇ ਕੋ ਕੋ ਕੇ ਸ਼ਹੀਦ ਕਰ ਦਿੱਤੇ ਗਏ, ਗਲਾਂ ਚ ਹਾਰ ਪਾਏ, ਤੁਸੀਂ ਸੁਣਿਆ ਹੀ ਹੈ ਸਾਰਾ। ਤੇ ਸਾਧ ਸੰਗਤ ਜੀ ਐਸਾ ਸਮਾਂ ਭਗਤਾਂ ਦੇ ਉੱਤੇ ਵੀ ਆਇਆ ਹੈ, ਪਰ ਹਾਂ ਇੰਨਾ ਹੈ ਵੀ ਉਹਨਾਂ ਕੋਲ ਫਰਕ ਇਹ ਆ, ਅਸੀਂ ਰੋ ਕੇ ਝੱਲਣੇ ਆ, ਉਹ ਹੱਸ ਕੇ ਝੱਲਦੇ ਨੇ, ਆਖੋ
ਸਤਨਾਮ।
ਸਾਨੂੰ ਪਤਾ ਹੈ ਵੀ ਆਹ ਹੁਣ ਧੁੰਦ ਪੈ ਰਹੀ ਹੈ, ਪੈ ਜਾਣੀ, ਰਾਹ ਬੰਦ ਹੋ ਜਾਣੇ, ਤੇ ਜਿਹੜਾ ਬੰਦਾ ਰੱਬ ਨੂੰ ਲਾਂਭੇ ਦੇਈ ਜਾਏ ਇਹ ਕਿਉਂ ਪਾਉਂਦਾ ਧੁੰਦ, ਸਾਨੂੰ ਔਖਾ ਕਰਤਾ, ਸਾਡਾ ਸਫ਼ਰ ਨਹੀਂ ਹੋ ਰਿਹਾ, ਅਸੀਂ ਬਿਮਾਰ ਗਏ ਜੀ, ਕਿਉਂ ਪਾ ਰਿਹਾ? ਰੱਬ ਨੂੰ ਲਾਂਭੇ ਦੇਈ ਜਾਏ, ਚੰਗਾ ਇਹਦੇ ਵਿੱਚ ਆ ਵੀ ਡਾਢੇ ਨੇ ਹੁਕਮ ਤੇ ਮਨਾ ਹੀ ਲੈਣਾ, ਮੰਨਣਾ ਤੇ ਪਏਗਾ, ਰੋ ਕਿਉਂ ਰੋ ਕੇ ਕਿਉਂ ਮੰਨਣਾ, ਹੱਸ ਕੇ ਮੰਨੀ, ਮੰਨਣਾ ਤੇ ਪਏਗਾ। ਜੇ ਸਤ ਸੰਗਤ ਜੀ ਬੱਚੇ ਦੇ ਮਲਾਪ ਦਾ ਸੁੱਖ ਅਸੀਂ ਲਿਆ ਤੇ ਫਿਰ ਉਹਦੇ ਵਿਛੋੜੇ ਦਾ ਦੁੱਖ ਕੌਣ ਲਏਗਾ? ਗਵਾਂਢੀ ਲਏਗਾ। ਜੇ ਮਾਇਆ ਦੇ ਮਲਾਪ ਦਾ ਸੁੱਖ ਅਸੀਂ ਲਿਆ ਤੇ ਜਦੋਂ ਮਾਇਆ ਸਾਡੇ ਕੋਲੋਂ ਜਾਂਦੀ ਹੈ ਫਿਰ ਅਸੀਂ ਕਿਉਂ ਰੋਂਦੇ? ਫਿਰ ਉਹਦਾ ਦੁੱਖ ਵੀ ਤੇ ਝੱਲਣਾ ਪਏਗਾ। ਜੇ ਬਾਪੂ ਦੀ ਗੋਦ ਦਾ ਆਨੰਦ ਤੂੰ ਮਾਣਿਆ 20 ਸਾਲ, ਬਾਪੂ ਦੇ ਪਿਆਰ ਵਿੱਚ ਰਿਹਾ ਸਾਰੀ ਜ਼ਿੰਦਗੀ, ਮਾਂ ਦਾ ਪਿਆਰ ਲਿਆ ਹੈ, ਤੇ ਜੇ ਪਿਆਰ ਲਿਆ ਹੈ ਅਸੀਂ ਤੇ ਵਿਛੋੜਾ ਵੀ ਤੇ ਸਾਨੂੰ ਹੀ ਝੱਲਣਾ ਪੈਣਾ, ਉਦੋਂ ਫਿਰ ਕਿਉਂ ਰੋਂਦੇ? ਜੇ ਸੁੱਖ ਦਾ ਆਨੰਦ ਅਸੀਂ ਲੈ ਰਹੇ ਹਾਂ, ਮਲਾਪ ਦਾ ਆਨੰਦ ਅਸੀਂ ਲੈ ਰਹੇ ਹਾਂ, ਤੇ ਵਿਛੋੜੇ ਦਾ ਦੁੱਖ ਵੀ ਹੱਸ ਕੇ ਲਈਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਸ ਉਹੀ ਗੁਰਮੁਖ ਹੈ ਛੋਟਾ ਜਿਹਾ ਬਚਨ ਯਾਦ ਆ ਗਿਆ ਛੇਵੇਂ ਪਾਤਸ਼ਾਹ ਵੇਲੇ ਭਾਈ ਵਸਾਵਾ ਸੀ ਇੱਕ ਦੀਵਾਨ ਪਿੱਛੇ ਜਦੋਂ ਲੱਗਾ ਸੀ ਨਾ ਮੀਂਹ ਆ ਗਿਆ ਸੀ ਬਾਰਿਸ਼ ਆ ਗਈ ਸੀ ਉਦੋਂ ਮੈਂ ਜ਼ਿਕਰ ਕਰ ਰਿਹਾ ਸਾਂ ਇੱਥੇ ਮੰਡੀ ਵਿੱਚ ਆ ਨੇੜੇ ਪਿੰਡ ਹੈ ਜਿਹੜਾ ਰਾਜ ਧਿਆਣਾ ਪਤਾ ਨਹੀਂ ਕੀ ਰਾਜ ਧਿਆਣਾ ਤਰਿਆਣਾ ਉੱਥੇ ਦੀਵਾਨ ਸੀ ਉੱਥੇ ਰਾਤ ਦਾ ਦੀਵਾਨ ਤੇ ਚਲੋ ਮਹਾਰਾਜ ਦੀ ਮਿਹਰ ਨਾਲ ਸਾਰਿਆਂ ਨੇ ਆਨੰਦ ਮਾਣਿਆ ਅੰਮ੍ਰਿਤ ਵੀ ਉੱਥੇ ਛਕਿਆ ਸੀ 312 ਪ੍ਰਾਣੀਆਂ ਨੇ ਉਦੋਂ ਪਤਾ ਹੀ ਨਹੀਂ ਸੀ ਲੱਗ ਸਕਿਆ ਕਿਉਂਕਿ ਪੰਜ ਪਿਆਰੇ ਆਏ ਨਹੀਂ ਸੀ ਮੀਂਹ ਪੈ ਗਿਆ ਸੀ ਤੇ ਉਦੋਂ ਦੀਵਾਨ ਜਦੋਂ ਰਾਤ ਦਾ ਲੱਗਾ ਸੀ ਤੇ ਆਪ ਜੀ ਨੇ ਉਹਦੇ ਵਿੱਚ ਸੁਣਿਆ ਸੀ ਵੀ ਮੀਰ ਮੰਨੂ ਨੇ ਕਿਵੇਂ ਸਿੰਘਣੀਆਂ ਦੇ ਉੱਤੇ ਜ਼ੁਲਮ ਕੀਤੇ ਉਹ ਪ੍ਰਸੰਗ ਤੇ 312 ਪ੍ਰਾਣੀਆਂ ਨੇ ਫਿਰ ਉਦੋਂ ਅੰਮ੍ਰਿਤ ਛਕਿਆ ਵਿੱਚ ਹੀ ਬਾਰਿਸ਼ ਆ ਗਈ ਸੀ ਤੇ ਉਦੋਂ ਮੈਂ ਜ਼ਿਕਰ ਕਰ ਰਿਹਾ ਸਾਂ ਭਾਈ ਵਸਾਵੇ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਇੱਕ ਸਿੰਘ ਦੀ ਕਹਿੰਦੇ ਜਾਂਦੇ ਜਾਂਦੇ ਭਾਈ ਵਸਾਵੇ ਨੂੰ ਨਾਲ ਲੈ ਜਾਇਓ ਉਹ ਘੋੜੇ ਖਰੀਦਣ ਜਾਣਾ ਸੀ ਸਤਿਬਚਨ ਜੀ ਭਾਈ ਵਸਾਵੇ ਕੋਲ ਗਏ ਕਹਿੰਦੇ ਵਸਾਵੇ ਆ ਮਹਾਰਾਜ ਨੇ ਤੇਰੀ ਡਿਊਟੀ ਲਾਈ ਹੈ ਭਾਈ ਘੋੜੇ ਖਰੀਦਣ ਜਾਣਾ ਕਹਿੰਦਾ ਸਤਿਬਚਨ ਜੀ ਉਹਨੇ ਹਾਂ ਕਰ ਦਿੱਤੀ ਤੇ ਸਤ ਸੰਗਤ ਨਾਲ ਚੱਲ ਪਿਆ ਘਰ ਵਾਲੀ ਕਹਿੰਦੇ ਜੀ ਮੁੰਡਾ ਢਿੱਲਾ ਹੈ ਬੱਚਾ ਬਿਮਾਰ ਹੈ ਭਾਈ ਵਸਾਵਾ ਕਹਿੰਦਾ ਕੋਈ ਨੀ ਤੂੰ ਸਾਂਭ ਇੱਥੇ ਮੈਂ ਚੱਲਿਆ ਭਾਈ ਵਸਾਵਾ ਚਲੇ ਗਿਆ ਰਾਤ ਪਈ ਜਿੱਥੇ ਪਹੁੰਚੇ ਮਗਰੇ ਹੀ ਬੰਦਾ ਪਹੁੰਚ ਗਿਆ ਕਹਿੰਦੇ ਵਸਾਵਿਆ ਮੁੰਡਾ ਬਹੁਤਾ ਢਿੱਲਾ ਬਚਣ ਦੀ ਉਮੀਦ ਕੋਈ ਨਹੀਂ ਕਹਿੰਦਾ ਨਹੀਂ ਭਾਈ ਸਤਿਗੁਰਾਂ ਨੇ ਡਿਊਟੀ ਲਾ ਦਿੱਤੀ ਮੇਰੇ ਵਾਸਤੇ ਗੁਰੂ ਦਾ ਹੁਕਮ ਮੇਰੇ ਪਰਿਵਾਰ ਤੋਂ ਵੱਡਾ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕੋਈ ਗੱਲ ਹੋਰ ਅੱਗੇ ਚਲੇ ਗਏ ਪਿੱਛੋਂ ਸੁਨੇਹਾ ਚਲਿਆ ਗਿਆ ਅਗਲੀ ਰਾਤ ਦੂਜੀ ਰਾਤ ਵਸਾਵਿਆ ਪੁੱਤ ਚੜ੍ਹਾਈ ਕਰ ਗਿਆ ਤੇ ਭਾਈ ਵਸਾਵਾ ਕਹਿਣ ਲੱਗਾ ਮੇਰੇ ਜਾਣ ਨਾਲ ਕਿਹੜਾ ਜਿਉਂਦਾ ਹੋ ਜਾਣਾ ਸੰਸਕਾਰ ਕਰ ਦਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਨਹੀਂ ਆਖਿਆ ਵੀ ਮੈਂ ਮੂੰਹ ਵੇਖ ਲਾ ਜਾਂਦੀ ਵਾਰੀ ਸੰਸਕਾਰ ਕਰ ਦਿਓ ਕਹਿੰਦੇ ਤੇ ਸਤਸੰਗ ਜੀ ਫਿਰ ਕਹਿੰਦੇ ਨੇ ਭਾਈ ਵਸਾਵੇ ਦੇ ਆਉਂਦਿਆਂ ਨੂੰ ਮੁੰਡੇ ਦਾ ਸੰਸਕਾਰ ਕਰਤਾ ਜਦੋਂ ਛੇਵੇਂ ਪਾਤਸ਼ਾਹ ਦੇ ਕੋਲ ਆਏ ਨਾ ਮਲਾਪ ਦਾ ਸੁੱਖ ਲਿਆ ਤੇ ਵਿਛੋੜੇ ਦਾ ਦੁੱਖ ਵੀ ਝੱਲ ਲਿਆ ਫਿਰ ਜੇ ਮਲਾਪ ਦਾ ਆਨੰਦ ਲਿਆ ਤੇ ਵਿਛੋੜੇ ਦਾ ਦੁੱਖ ਵੀ ਝੱਲਣਾ ਹੀ ਪੈਣਾ ਹੁਣ ਜੇ ਪੁੱਤ ਮੇਰਾ ਆਇਆ ਵੀ ਤੇ ਗਿਆ ਵੀ ਤੇ ਫਿਰ ਉਹ ਵੀ ਤੇ ਮੈਨੂੰ ਹੀ ਝੱਲਣਾ ਪੈਣਾ ਹੁਣ ਸਾਧ ਸੰਗਤ ਜਦੋਂ ਮਹਾਰਾਜ ਜੀ ਕੋਲ ਗਏ ਤੇ ਛੇਵੇਂ ਪਾਤਸ਼ਾਹ ਪੁੱਛਦੇ ਨੇ ਵਸਾਵਿਆ ਤੇਰਾ ਪੁੱਤ ਚੜ੍ਹਾਈ ਕਰ ਗਿਆ ਕਹਿੰਦਾ ਮਹਾਰਾਜ ਤੁਹਾਡਾ ਸੀ ਤੁਹਾਡੇ ਚਰਨਾਂ 'ਚ ਪਹੁੰਚ ਗਿਆ ਮਹਾਰਾਜ ਕਹਿਣ ਲੱਗੇ ਸਿੰਘਾਂ ਨੇ ਦੱਸਿਆ ਕਹਿੰਦੇ ਮਹਾਰਾਜ ਇਹਨੇ ਜਾਂਦੀ ਯਾਰੀ ਆਪਣੇ ਪੁੱਤ ਦਾ ਮੂੰਹ ਵੀ ਨਹੀਂ ਵੇਖਿਆ ਸਤਿਗੁਰ ਬੜੇ ਖੁਸ਼ ਹੋਏ ਕਹਿੰਦੇ ਵਸਾਵਿਆ ਆਏਗਾ ਕੱਲਾ ਨਹੀਂ ਇੱਕ ਹੋਰ ਲੈ ਕੇ ਆਊ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਦੇ ਦੋ ਬਣ ਕੇ ਆਉਣਗੇ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਜਿਹੜਾ ਬੰਦਾ ਝੱਲ ਲੈ ਜ਼ਰੂਰ ਕਿਰਪਾ ਹੁੰਦੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਆਪ ਸਾਰੇ ਗਏ ਹੋ ਗਏ ਅੱਜ ਤੋਂ ਸਵਾ ਕੁ ਸਾਲ ਪਹਿਲਾਂ ਉੱਥੇ ਸਾਡੇ ਪਿੰਡ ਨਾਲ ਹੈ ਫਤਿਹਪੁਰ ਫਤਿਹਪੁਰ ਪਿੰਡ ਤੇ ਉੱਥੇ ਇੱਕ ਸੇਵਾ ਕਰਦਾ ਸਾਡੇ ਕੋਲ ਸਰਪੰਚ ਸੀ ਪਿੰਡ ਦਾ ਪਿੱਤਰ ਸਿੰਘ ਨਾਮ ਸੀ ਉਹਦਾ ਪਵਿੱਤਰ ਸਿੰਘ ਉਹਦੀ ਭੈਣ ਆਈ ਹੋਈ ਸੀ ਪਿੰਡ ਨਾਲ ਉਹਦਾ ਬੱਚਾ ਸੀ 8 ਸਾਲ ਦਾ 8 ਸਾਲ ਜੋਗਾ ਪਿੰਡ ਸੀ ਉਹਦਾ ਜੋਗਾ ਰੱਲਾ ਸਵਾ ਕੁ ਸਾਲ ਦੀ ਗੱਲ ਉਹ ਜਦੋਂ ਮੱਥਾ ਟੇਕਣ ਵਾਸਤੇ ਆਏ ਗੁਰਦੁਆਰਾ ਸਾਹਿਬ ਨਮਸਕਾਰ ਕੀਤੀ ਆਪਣੀ ਭੈਣ ਨੂੰ ਚੜ੍ਹਾਉਣ ਵਾਸਤੇ ਬੱਸ ਸਟੈਂਡ ਗਏ ਉਹ ਤੁਹਾਨੂੰ ਪਤਾ ਵੀ ਦਰਵਾਜ਼ੇ 'ਚ ਹੀ ਬੱਸ ਸਟੈਂਡ ਹੈ ਉੱਥੇ ਹੀ ਬੱਸਾਂ ਰੁਕਦੀਆਂ ਉਹ ਬੱਚਾ ਨਿੱਕਾ ਜਿਹਾ ਸੀ ਮਾਂ ਤੋਂ ਹੱਥ ਛਡਾ ਕੇ ਸੜਕ 'ਤੇ ਚੱਲਿਆ ਗਿਆ ਟਰੱਕ ਆ ਗਿਆ ਉੱਥੇ ਹੀ ਜਾਨ ਨਿਕਲ ਗਈ ਉਹਦੀ ਬੱਚੇ ਉਹ ਬੜਾ ਰੋਵੇ ਕਹਿੰਦੀ ਬਾਬਾ ਜੀ ਮੈਨੂੰ ਸਾਡੇ ਸਹੁਰਾ ਪਰਿਵਾਰ ਕੀ ਕਹੇਗਾ ਵੀ ਤੂੰ ਗਈ ਸੀ ਤੇ ਮੁੰਡਾ ਇੱਕੋ ਇੱਕ 8 ਸਾਲਾਂ ਦਾ ਐਡਾ ਸਿਆਣਾ ਸੋਹਣਾ ਬੜਾ ਪਿਆਰਾ ਬੱਚਾ ਤੂੰ ਉੱਥੇ ਗੁਰਦੁਆਰੇ ਤੇਰਾ ਮੁੰਡਾ ਚੜ੍ਹਾਈ ਕਰ ਗਿਆ ਤੇ ਮੈਂ ਵੀ ਜਾਣਾ ਸੀ ਅੱਗੇ ਦੀਵਾਨ ਤੇ ਮੈਂ ਜਾਂਦਾ ਜਾਂਦਾ ਉਹਨਾਂ ਦੇ ਪਿੰਡ ਗਿਆ ਉੱਥੇ ਜੋਗੇ ਤੇ ਉਹ ਬੜਾ ਰੋਵੇ ਪਰਿਵਾਰ ਚਲੋ ਮੈਂ ਇੱਕ ਗੱਲ ਵੇਖੀ ਉਹਨਾਂ ਵਿੱਚ ਧੀਰਜ ਬੜਾ ਸੀ ਝੱਲ ਲਿਆ ਉਹਨਾਂ ਨੇ ਕੋਈ ਅਰਦਾਸ ਕਰੋ ਮੈਂ ਉਹਨਾਂ ਨੂੰ ਸੱਦਿਆ ਮੈਂ ਕਿਹਾ ਤੁਹਾਡਾ ਭਰੋਸਾ ਮੈਂ ਵੇਖਿਆ ਬੜਾ ਭਰੋਸਾ ਤੇ ਮੈਨੂੰ ਇਹ ਵੀ ਵਿਸ਼ਵਾਸ ਆ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਜੇ ਤੁਹਾਡਾ ਭਰੋਸਾ ਇੱਦਾਂ ਹੀ ਬੱਝਿਆ ਰਵੇ ਮਨ ਜੁੜਿਆ ਰਵੇ ਝੱਲ ਲਓਗੇ ਤੇ ਮਹਾਰਾਜ ਮਿਹਰ ਕਰਨਗੇ ਦੁਆਰਾ ਆ ਜਾਏਗਾ ਮੁੜ ਕੇ ਭਰੋਸਾ ਰੱਖੋ ਤੁਹਾਡੇ ਭਰੋਸੇ ਨੂੰ ਫਲ ਲੱਗਣਾ, ਇਹ ਨਾ ਕਹਿਣਾ ਬਾਬਿਆਂ ਨੇ ਕਿਹਾ, ਤੁਹਾਡਾ ਭਰੋਸਾ ਚਾਹੀਦਾ, ਸ਼ਰਧਾ ਬਣਾਓ ਗੁਰੂ ਸਾਹਿਬ ਤੇ। ਫਿਰ ਉਹਨਾਂ ਨੂੰ ਸਦਿਆ, ਅਰਦਾਸ ਮਾਰ ਦੇ ਚਰਨਾਂ 'ਚ ਕੀਤੀ ਤੇ ਜਾ ਕੇ ਪਤਾ ਕਰਿਓ ਆ ਸਵਾ ਕੁ ਸਾਲ ਅਜੇ ਲੰਘਿਆ ਤੇ ਕੱਲ੍ਹ ਮੈਨੂੰ ਉਹਨਾਂ ਨੇ ਆ ਕੇ ਕਹਿੰਦੇ ਬਾਬਾ ਜੀ ਬੱਚੇ ਦਾ ਨਾਂ ਰੱਖੋ ਤੇ ਉਹ ਘਰ ਕੱਲ੍ਹ ਪਟਿਆਲੇ ਉਹਦਾ ਫਿਰ ਬੱਚੇ ਦਾ ਜਨਮ ਹੋਇਆ ਦੁਬਾਰਾ ਤੇ ਮੈਂ ਕਿਹਾ ਉਹਦਾ ਨਾਂ ਫਿਰ ਉਹੀ ਰੱਖ ਦਿਓ ਆਖੋ ਸਤਨਾਮ
ਵਾਹਿਗੁਰੂ ਸਤਿ ਸ੍ਰੀ ਅਕਾਲ।
ਮੇਰੇ ਕਹਿਣ ਦਾ ਭਾਵ ਇਹ ਆ ਵੀ ਅੱਜ ਦੁੱਖ ਝੱਲ ਲਓ ਵਿਛੋੜੇ ਦਾ, ਜੇ ਝੱਲ ਲਾਂਗੇ ਨਾ ਹੱਸ ਕੇ ਤੇ ਮਹਾਰਾਜ ਫਿਰ ਉਹਨੂੰ ਬੜਾ ਵੱਡਾ ਸੁੱਖ ਬਣਾ ਕੇ ਸਾਡੀ ਝੋਲੀ ਚ ਪਾ ਦੇਣਗੇ। ਹੁਣ ਉਸ ਪਰਿਵਾਰ ਨੂੰ ਪੁੱਛੋ ਖਾਂ ਜਾ ਕੇ ਤੁਹਾਡਾ ਪੁੱਤ ਚੜ੍ਹਾਈ ਕਰ ਗਿਆ, ਉਹਨਾਂ ਦਾ ਦੁੱਖ ਤੇ ਬੜਾ ਵੱਡਾ ਸੀ, ਪਰਚਾ ਤੇ ਬੜਾ ਵੱਡਾ ਪਿਆ ਸੀ, ਇਮਤਿਹਾਨ ਤੇ ਸੀ ਬੜਾ ਵੱਡਾ, ਪਰ ਖਿੜੇ ਮੱਥੇ ਝੱਲ ਲਿਆ ਤੇ ਮਹਾਰਾਜ ਨੇ ਫਿਰ ਝੋਲੀ ਭਰ ਦਿੱਤੀ। ਅੱਜ ਦੁੱਖ ਤੇ ਸੀ ਪਰ ਦੁੱਖ ਭੁੱਲ ਗਿਆ, ਪੁੱਤ ਚਲਿਆ ਗਿਆ ਗਾਂ ਦੀ ਗਾਂ, ਕੁਝ ਕਿਸੇ ਨਾ ਕਿਸੇ ਰੂਪ ਵਿੱਚ ਫਿਰ ਕਿਰਪਾ ਹੋ ਜਾਂਦੀ, ਪੋਤਰਾ ਬਣ ਕੇ ਦੋਹਤਰਾ ਬਣ ਕੇ ਕਿਸੇ ਨਾ ਕਿਸੇ ਰੂਪ 'ਚ ਫਿਰ ਉਹ ਸੁੱਖ ਦੇਣ ਵਾਸਤੇ ਆ ਜਾਂਦਾ। ਪਰ ਜੇ ਝੱਲ ਲਈਏ, ਜੇ ਉਹ ਸੁੱਖ ਇੰਨੇ ਦੇ ਰਿਹਾ, ਇੱਕ ਪੀ ਨਾ ਦੇ ਦਸ ਪੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ। ਕਹਿੰਦੇ ਜੇ ਰੱਬ ਨੇ ਦਸ ਚੀਜ਼ਾਂ ਦਿੱਤੀਆਂ ਨੇ, ਇੱਕ ਨਹੀਂ ਦਿੰਦਾ ਤੇ ਰੱਬ ਨੂੰ ਲਾਂਭੇ ਦੇਣ ਲੱਗ ਜਾਈਦਾ। ਦਸ ਚੀਜ਼ਾਂ ਉਹਨੇ ਦਿੱਤੀਆਂ, ਦਸ ਵਸਤੂਆਂ ਦਿੱਤੀਆਂ, ਜੇ ਇੱਕ ਨਹੀਂ ਮਿਲੀ ਤੇ ਰੱਬ ਨੂੰ ਲਾਂਭੇ ਦੇਈਦੇ ਆ। ਉਹ ਕਹਿੰਦੇ ਕਮਲਿਆ ਜੇ ਬਾਕੀ ਵੀ ਦਸ ਨਾ ਦੇਵੇ ਫਿਰ ਕੀ ਕਰ ਲੈਂਗਾ, ਜੇ ਪੁੱਤਰ ਦਿੱਤਾ ਹੈ, ਜੇ ਪੋਤਰਾ ਨਹੀਂ ਦਿੱਤਾ ਤੇ ਇਹ ਗੁਰੂ ਦਾ ਦੁਆਰੇ ਨੂੰ ਛੱਡ ਕੇ ਜਾਣ ਨੂੰ ਤਿਆਰ ਆ। ਕਹਿੰਦੇ ਜੇ ਪੁੱਤਰ ਹੀ ਨਾ ਦਿੰਦਾ ਤੇ ਤੂੰ ਫਿਰ ਕੀ ਕਰ ਲੈਂਦਾ, ਜੇ ਕੁਛ ਵੀ ਨਾ ਹੁੰਦਾ ਫਿਰ ਕੀ ਕਰ ਲੈਂਦੇ, ਇਹ ਵੀ ਉਹਦੀਆਂ ਦਾਤਾਂ ਨੇ। ਚੱਲ ਲਈਏ। ਬਾਦਸ਼ਾਹ ਅਕਬਰ ਇੱਕ ਵਾਰੀ ਬੀਰਬਲ ਨਾਲ ਸੀ, ਸ਼ਿਕਾਰ ਖੇਡਣ ਗਏ, ਰਸਤੇ 'ਚ ਆਇਆ ਬਾਗ ਤੇ ਬਾਗ ਦੇ ਉੱਥੇ ਦਰਖਤ ਨਾਲ ਉਹਨਾਂ ਜੀ ਫਲ ਤੋੜ ਕੇ ਖਾਧਾ। ਜਦੋਂ ਫਲ ਤੋੜਿਆ ਅਕਬਰ ਨੇ ਤੇ ਬੀਰਬਲ ਨਾਲ ਬਹੁਤਾ ਪਿਆਰ ਸੀ ਉਹਦਾ। ਪਹਿਰੇਦਾਰਾਂ ਨੂੰ ਬੇਨਤੀ ਹੈ, ਸੰਗਤ ਲਗਭਗ ਆ ਹੀ ਗਈ ਹੈ ਸਾਰੀ, ਕਿਰਪਾ ਕਰੋ ਸੰਗਤ ਨੂੰ ਹੁਣ ਉੱਧਰ ਹੀ ਬਿਠਾਈ ਚੱਲੋ ਕੱਲ੍ਹ ਵਾਂਗੂ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਉੱਥੇ ਹੀ ਸੰਗਤ ਨੂੰ ਪਿੱਛੇ ਹੀ ਵੀਰ ਦੋ ਜਣੇ ਭਾਈ ਬਹਿ ਜਾਓ, ਭੈਣਾਂ ਬਹਿ ਜਾਓ, ਜਿਹੜੀ ਸੰਗਤ ਆਏਗੀ ਪਿੱਛੇ ਬਿਠਾਈ ਚੱਲਿਓ। ਬਾਕੀ ਪਹਿਰੇਦਾਰਾਂ ਨੂੰ ਬੇਨਤੀ ਥੋੜ੍ਹੇ ਜਿਹੇ ਕਰਡੇ ਰਿਹੋ ਭਾਈ, ਉੱਥੇ ਹੀ ਮੱਥਾ ਟਿਕਾਈ ਚੱਲਿਓ, ਜਿਹੜੇ ਰਹਿ ਜਾਣਗੇ ਆਪਾਂ ਉਹਨਾਂ ਨੂੰ ਬਾਅਦ 'ਚ ਮੱਥਾ ਟਿਕਾਵਾਂਗੇ। ਕੋਈ ਇਹ ਨਾ ਕਵੇ ਮੈਨੂੰ ਮੱਥਾ ਨਹੀਂ ਟੇਕਣ ਦਿੱਤਾ, ਸਤਿਗੁਰਾਂ ਦੇ ਸਤਿਕਾਰ ਵਾਸਤੇ ਹੀ ਹੈ ਨਾ ਸਮਾਗਮ ਸਾਰਾ। ਇਹ ਤਾਂ ਅਰਜ਼ ਕੀਤੀ ਹੈ ਵੀ ਇਕਾਗਰਤਾ ਬਣ ਜਾਏ। ਮੈਂ ਵੇਖ ਰਿਹਾ ਸਾਂ ਮੈਂ ਲੇਟ ਹਾਂ, ਪਰ ਮੈਂ ਆ ਕੇ ਵੇਖਿਆ ਸੰਗਤ ਮੇਰੇ ਤੋਂ ਵੀ ਲੇਟ ਹੈ। ਸੰਗਤ ਮੈਂ ਕਿਹਾ ਟਿਕ ਕੇ ਬਹਿ ਗਈ ਹੋਣੀ ਆ, ਪਰ ਸੰਗਤ ਹੌਲੀ ਹੌਲੀ, ਉਹਨਾਂ ਨੂੰ ਵੀ ਪਤਾ ਹੀ ਹੈ ਵੀ ਬਾਬੇ ਵੀ ਢਿੱਲੇ ਹੀ ਨੇ, ਆਪਾਂ ਉਦੋਂ ਵੀ ਢਿੱਲੇ ਪੈ ਜਾਓ ਵੀ ਲੇਟ ਹੀ ਆਉਂਦੇ ਆ, ਸੁਭਾਅ ਬਣ ਗਿਆ ਸਾਡੇ। ਇੱਥੇ ਸਿੰਘ ਪਰਸੋਂ ਗੱਲਾਂ ਕਰਨ ਉੱਥੇ ਗੱਡੀ 'ਚ ਸੀ, ਸਿਉਨੇ ਦੀਵਾਨ ਸੀ ਸਾਡਾ, ਤੇ ਕਹਿੰਦੇ ਜੀ ਬਾਬਾ ਜੀ ਆਪਣੇ ਵੀ ਕਦੇ ਸਮਾਂ ਆਊ ਵੀ ਆਪਣੇ ਵੀ ਘੜੀਆਂ ਮਿਲਾਇਆ ਕਰਨਗੇ। ਲੋਕ ਮਹਾਰਾਜ ਦੇ ਨਾਲ ਘੜੀਆਂ ਮਿਲਾਉਂਦੇ ਸੀ ਵੱਡਿਆਂ ਨਾਲ, ਬਾਬਾ ਈਸ਼ਰ ਸਿੰਘ ਜੀ ਨਾਲ ਨਾ ਜੀ, ਜਿਹੜੇ ਪਿੰਡ 'ਚ ਉਹਨਾਂ ਦੀ ਗੱਡੀ ਲੰਘਦੀ ਹੁੰਦੀ ਸੀ ਉਹ ਘੜੀ ਮਿਲਾਇਆ ਕਰਨ ਵੀ ਜੇ ਮਹਾਂਪੁਰਖ ਪੌਣੇ ਦੋ ਲੰਘਣਗੇ ਤੇ ਪੌਣੇ ਦੋ ਹੀ ਲੰਘਣਗੇ, ਘੜੀਆਂ ਠੀਕ ਕਰ ਲਓ ਵੀ ਉਹ ਗਈ ਗੱਡੀ ਵੀ ਸਹੀ ਹੈ ਪੱਕਾ, ਵੀ ਜੇ 12 ਵਜੇ ਇੱਥੋਂ ਲੰਘਣਗੇ ਤੇ 12 ਵਜੇ ਹੀ ਲੰਘਣਗੇ। ਜਦੋਂ ਦੀਵਾਨ 'ਚ ਮਹਾਂਪੁਰਸ਼ਾਂ ਨੇ ਪਹੁੰਚਣਾ ਤੇ ਜਿੰਨੇ ਪ੍ਰੇਮੀ ਬੈਠੇ ਹੁੰਦੇ ਨਾ ਉਹਨਾਂ ਨੇ ਵੇਖਣਾ ਵੀ ਘੜੀ ਜੇ ਗਲਤ ਹੈ ਤੇ ਸਹੀ ਕਰ ਲਓ ਵੀ ਇਹ ਟਾਈਮ 'ਤੇ ਆਏ, ਇੱਕ ਮਿੰਟ ਅੱਗੇ ਨਹੀਂ ਪਿੱਛੇ। ਮੈਨੂੰ ਕਹਿੰਦੇ ਆਪਣੇ ਨਾਲ ਵੀ ਕਦੇ ਘੜੀਆਂ ਮਿਲਾਉਣਗੇ, ਇੱਕ ਬੋਲਿਆ ਉਹ ਇੱਕ ਦੂਜਾ ਬੋਲਦਾ ਕਹਿੰਦੇ ਗਲਤ ਭਾਵੇਂ ਕਰ ਲੈਣ ਘੰਟਾ ਘੰਟਾ ਲੇਟ ਹੋ ਜਾਣਗੇ ਘੜੀਆਂ ਸਭ ਦੀ ਪਿੱਛੇ ਕਰ ਲੈਣਗੇ, ਕਹਿੰਦੇ ਆਪਣਾ ਤਾਂ ਟਾਈਮ ਬਣ ਹੀ ਨਹੀਂ ਸਕਦਾ। ਬੜੀ ਕੋਸ਼ਿਸ਼ ਕਰੀਦੀ ਆ ਫਿਰ ਵੀ ਲੇਟ ਹੋ ਜਾਈਦਾ, ਸੰਗਤ ਲੇਟ ਕਰਾ ਦਿੰਦੀ ਹੈ ਬਹੁਤ, ਤੇ ਹੁਣ ਸੰਗਤ ਨੂੰ ਵੀ ਪਤਾ ਲੱਗ ਗਿਆ ਵੀ ਇਹ ਆਉਂਦੇ ਤੇ ਲੇਟ ਹੀ ਆ ਤੇ ਆਪਾਂ ਉਦੋਂ ਵੀ ਲੇਟ ਚੱਲਾਂਗੇ, ਪਰ ਜਿੰਨਾ ਸਮਾਂ ਬੈਠਾ ਜਾਏ ਚੰਗਾ, ਵੱਧ ਤੋਂ ਵੱਧ ਬਹਿ ਕੇ ਲਾਹਾ ਲੈਣਾ ਚਾਹੀਦਾ। ਕੋਈ ਇਹੀ ਨਹੀਂ ਵੀ ਬਾਬੇ ਹੀ ਆਉਂਦੇ ਆ ਉਹ ਸੁਣਾਉਂਦੇ ਆ, ਸਾਰੇ ਹੀ ਬਾਬੇ ਹੀ ਆ ਭਾਈ, ਸਾਰੇ ਹੀ ਆ ਗੁਰੂ ਦੇ ਪਿਆਰ 'ਚ, ਜਿਹੜਾ ਗੁਰੂ ਦੀ ਗੱਲ ਸੁਣਾਏ ਸਾਰੇ ਹੀ ਚੰਗੇ ਨੇ, ਸਭ ਦਾ ਹੀ ਸਤਿਕਾਰ ਕਰੋ। ਮੈਂ ਤੇ ਸਦਾ ਹੀ ਇਹ ਬੇਨਤੀ ਕਰਦਾ ਹੁੰਦਾ ਸਭ ਦਾ ਹੀ ਸਤਿਕਾਰ ਕਰੋ, ਅਸੀਂ ਕੋਈ ਵੱਖ ਨਹੀਂ ਸੁਣਾਉਣਾ, ਦੂਜਿਆਂ ਨੇ ਕੁਝ ਹੋਰ ਨਹੀਂ ਸੁਣਾਉਣਾ। ਖਿਮਾ ਕਰਨਾ, ਅੱਜ ਕੱਲ੍ਹ ਤੇ ਬਹੁਤੇ ਲੋਕ ਗੱਡੀਆਂ ਹੀ ਵੇਖਦੇ ਨੇ, ਗੱਡੀਆਂ ਹੀ। ਇੱਕ ਵਾਰੀ ਸਟੇਜ ਤੇ ਗਿਆ ਤੇ ਇੱਕ ਪ੍ਰੇਮੀ ਉਹ ਕਥਾ ਕਰੇ ਭਾਈ ਸਾਹਿਬ ਬੜੀ ਸੋਹਣੀ, ਤੇ ਜਦੋਂ ਲੱਗੇ ਸਟੇਜ ਤੇ ਚੜ੍ਹਨ ਤੇ ਪ੍ਰੇਮੀਆਂ ਨੇ ਜਕਾਰੇ ਛੱਡਣੇ ਸ਼ੁਰੂ ਕਰਤੇ, ਜਕਾਰੇ ਵਿੱਚ ਲਾਉਣ ਲੱਗ ਗਏ ਕਈ, ਤੇ ਮੈਨੂੰ ਬੜਾ ਦੁੱਖ ਲੱਗਾ। ਮੈਂ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਬੇਨਤੀ ਕੀਤੀ, ਮੈਂ ਕਿਹਾ ਪਿਆਰਿਓ ਜਿਹੜਾ ਪਹਿਲਾਂ ਕਰ ਰਿਹਾ ਉਹ ਵੀ ਤੇ ਕਥਾ ਕਰਦਾ, ਅਸੀਂ ਵੀ ਗੁਰੂ ਦੀ ਗੱਲ ਸੁਣਾਉਣੀ ਤੁਹਾਨੂੰ, ਉਹ ਸਾਡੇ ਤੋਂ ਵੱਧ ਹੀ ਜਾਣਦਾ ਹੋਏਗਾ ਤੇ ਤੁਸੀਂ ਵਿੱਚ ਹੀ ਆਨੰਦ ਖਰਾਬ ਕਰ ਦਿੱਤਾ। ਉੱਠ ਕੇ ਖੜੇ ਹੋ ਗਏ, ਵੇਖਣ ਲੱਗ ਗਏ ਪਿੱਛੇ ਬਾਬੇ ਆ ਗਏ, ਬਾਬੇ ਆ ਗਏ, ਵਕਤੇ ਦੇ ਤਲਵਾਰ ਜਿੰਨੇ ਫਟ ਜਿੰਨਾ ਦੁੱਖ ਲੱਗਦਾ ਜਦੋਂ ਕੋਈ ਵਿੱਚ ਵਿਚਾਲੇ ਹਿੱਲ ਜਾਏ, ਗੱਲ ਨਾ ਸੁਣੇ ਕੋਈ, ਬੜਾ ਵੱਡਾ ਦੁੱਖ ਲੱਗਦਾ। ਕੋਈ ਵੀ ਬੋਲਣ ਵਾਲਾ ਪ੍ਰਚਾਰਕ ਜੇ ਸੰਗਤ ਧਿਆਨ ਨਾ ਦੇਵੇ, ਵਿੱਚ ਹਿਲਜੁਲ ਹੋ ਜਾਏ ਤੇ ਸਾਧ ਸੰਗਤ ਮੈਂ ਅਰਜ਼ ਕੀਤੀ ਵੀ ਇਹ ਤੁਸੀਂ ਕੀ ਕਰਦੇ ਹੋ, ਤੇ ਬਾਅਦ ਚ ਇੱਕ ਪ੍ਰੇਮੀ ਕਹਿੰਦਾ ਬਾਬਾ ਜੀ ਇਹ ਕੋਈ ਬਾਬਾ ਜੀ ਆਇਆ ਤੇ ਸਕੂਟਰ ਤੇ, ਆਖੋ
ਸਤਨਾਮ
ਇਹ ਕੋਈ ਬਾਬਾ ਜੀ ਇੱਥੇ ਤੇ ਫਿਰਦਾ ਰਹਿੰਦਾ, ਬਸ ਕਹਿੰਦੇ ਇੱਥੇ ਫਿਰਦਾ ਰਹਿੰਦਾ ਕੋਈ ਬਾਬਾ। ਲੋਕ ਗੱਡੀਆਂ ਨੂੰ ਬਾਬਾ ਸਮਝਦੇ ਨੇ, ਜਿੱਡੀਆਂ ਗੱਡੀਆਂ ਵੱਡੀਆਂ ਓਡਾ ਵੱਡਾ ਬਾਬਾ, ਜਿੰਨੇ ਚੇਲੇ ਬਹੁਤ ਓਨਾ ਵੱਡਾ ਬਾਬਾ, ਜਿੱਡਾ ਡੇਰਾ ਵੱਡਾ ਓਨਾ ਵੱਡਾ ਬਾਬਾ। ਲੈ ਬਾਬੇ ਵੱਡੇ ਛੋਟੇ ਹੁੰਦੇ ਕੋਈ? ਧਿਆਨ ਦਿਓ ਪਿਆ ਦਿਓ, ਇਹ ਵਹਿਮ ਆਪਣੇ ਮਨਾਂ ਵਿੱਚੋਂ ਕੱਢੋ, ਇਹ ਵਹਿਮ ਕੱਢੋ ਮਨ ਚੋਂ, ਇਹ ਵੇਖੋ ਵੀ ਗੁਰੂ ਦੀ ਵੱਡੀ ਗੱਲ ਕਿੰਨੇ ਸੁਣਾਈ। ਆਖੋ ਸਤਨਾਮ, ਉਹ ਬਚਨ ਕਿਹੜਾ ਪਿਆਰ ਵਾਲਾ ਜਿਹਨੇ ਸਾਨੂੰ ਨੇੜੇ ਕਰ ਦਿੱਤਾ ਗੁਰੂ ਦੇ, ਉਹ ਬਚਨ ਕਿੰਨੇ ਸੁਣਾਇਆ ਜਿਹਨੇ ਜੋੜ ਦਿੱਤਾ। ਅਸੀਂ ਤੇ ਸੁਣਦੇ ਹੀ ਨਹੀਂ, ਧਿਆਨ ਹੀ ਨਹੀਂ ਦਿੰਦੇ, ਪਰ ਜਿਹਨੂੰ ਵੀ ਵੇਖੋ, ਸਾਂਝ ਕਰੀਜੈ ਗੁਣ ਹੈ ਕੇਰੀ, ਛੋਟ ਅਵਗੁਣ ਚੱਲੀਏ। ਮਹਾਰਾਜ ਕਹਿੰਦੇ ਨੇ ਗੁਣਾਂ ਦੀ ਸਾਂਝ ਪਾਓ, ਕੱਪੜਿਆਂ ਦੀ ਨਾ ਪਾਓ, ਗੁਣਾਂ ਦੀ ਸਾਂਝ ਪਾਓ, ਰੂਪ ਦੀ ਨਾ ਪਾਓ। ਰੂਪ ਰੰਗ ਨੂੰ ਕੀ ਕਰੋਗੇ, ਕੱਪੜਿਆਂ ਨੂੰ ਕੀ ਕਰੋਗੇ, ਚੇਲਿਆਂ ਨੂੰ ਕੀ ਕਰੋਗੇ, ਗੱਡੀਆਂ ਨੂੰ ਕੀ ਕਰੋਗੇ? ਗੱਲ ਤੇ ਇਹ ਆ ਵੀ ਵੇਖਣਾ ਇਹ ਆ ਵੀ ਗੁਰੂ ਦੀ ਗੱਲ ਵੀ ਕੋਈ ਸੁਣਾਏ। ਹੁਣ ਬਗਲਾ ਚਿੱਟਾ ਹੀ ਆ, ਚਿੱਟੇ ਨੂੰ ਕੀ ਕਰੋਗੇ, ਔਗਣ ਕਰਕੇ ਚਿੱਟਾ ਵੀ ਸੋਹਣਾ ਨਹੀਂ ਲੱਗਦਾ। ਕੋਇਲ ਕਾਲੀ ਹੈ, ਉਹਦੇ ਚ ਗੁਣ ਚੰਗਾ ਹੋਣ ਕਰਕੇ ਕਾਲੀ ਵੀ ਕਾਲੀ ਨਹੀਂ ਲੱਗਦੀ। ਆਖੋ
ਸਤਨਾਮ,
ਇੱਥੋਂ ਇਹ ਗੱਲ ਸਿੱਧ ਹੋ ਗਈ ਵੀ ਜਿਨ੍ਹਾਂ ਦੇ ਰੰਗ ਕਾਲੇ ਨੇ ਉਹਨਾਂ ਨੂੰ ਇਹ ਫਿਕਰ ਨਹੀਂ ਕਰਨਾ ਚਾਹੀਦਾ ਵੀ ਮੈਂ ਕਾਲਾ। ਆਖੋ
ਸਤਨਾਮ,
ਇਹ ਸਿੱਧ ਹੁੰਦੀ ਗੱਲ? ਐਵੇਂ ਵਹਿਮ ਕਈ ਕਰੀ ਜਾਂਦੇ ਨੇ ਕਈ ਵੀ ਮੈਂ ਤੇ ਕਾਲਾ ਰੱਬ ਨੇ ਕਿਉਂ ਬਣਾਤਾ, ਮੇਰਾ ਰੰਗ ਕਿਉਂ ਨਹੀਂ ਇਹਦੇ ਵਰਗਾ, ਤੇ ਕਈਆਂ ਨੂੰ ਮਾਣ ਹੈ ਵੀ ਮੈਂ ਮੇਰਾ ਰੰਗ ਬੜਾ ਸੋਹਣਾ। ਫਿਰ ਇਹ ਮਾਣ ਨਹੀਂ ਕਰਨਾ ਚਾਹੀਦਾ, ਕਦਰ ਤੇ ਗੁਣ ਦੀ ਪੈਂਦੀ ਆ, ਰੰਗ ਨੂੰ ਨਹੀਂ ਕੋਈ ਪੁੱਛਦਾ। ਉਹ ਗੋਰੇ ਰੰਗ ਨੂੰ ਕੀ ਕਰਨਾ ਜੇ ਵਿੱਚ ਕੁਛ ਨਹੀਂ, ਤੇ ਰੰਗ ਭਾਵੇਂ ਕਾਲਾ ਹੀ ਹੋਵੇ ਜੇ ਮਰ ਦੀ ਬਖਸ਼ਿਸ਼ ਹੈ ਤੇ ਕਾਲਾ ਵੀ ਸੋਹਣਾ ਲੱਗਦਾ, ਸੋਹਣਾ ਲੱਗਦਾ ਕਾਲਾ। ਕਾਲੀ ਕੋਇਲ ਤੇ ਕੋਇਲ ਜਿਹਨਾਂ ਤੇ ਕਾਲਾ ਹੀ ਕੋਈ ਨਹੀਂ, ਤੇ ਵੇਖ ਲਓ ਕਾਲ ਉਹਨੂੰ ਕਹਿੰਦਾ ਕੋਈ ਮਾੜੀ ਆ ਜੀ ਇਹ ਕੋਇਲ ਨੂੰ ਪਰਾਂ ਭਜਾਓ, ਜੀ ਕਰਦਾ ਕਦੇ ਕਦੇ ਆਵਾਜ਼ ਪਏ ਕੰਨਾਂ ਚ, ਕੋਇਲ ਬੋਲਦੀ ਹੋਵੇ ਨਾ ਤੇ ਜੀ ਕਰਦਾ ਇਹਨੂੰ ਸੁਣੀ ਜਾਈਏ, ਸੁਣੀ ਜਾਈਏ, ਕਿਉਂਕਿ ਕੋਇਲ ਦਾ ਕਾਲਾ ਰੰਗ ਵੀ ਕਾਲਾ ਨਹੀਂ ਲੱਗਦਾ, ਉਹਦਾ ਗੁਣ ਬੜਾ ਵੱਡਾ। ਤੇ ਬਗਲਾ ਚਿੱਟਾ ਪਿਆ, ਬਿਲਕੁਲ ਚਿੱਟਾ, ਤੇ ਵੇਖ ਲਓ ਖੇਤਾਂ ਦੇ ਵਿੱਚ ਚਿੱਟਾ ਸੀ, ਕਦੇ ਆਖਿਆ ਵੀ ਬਗਲੇ ਨੂੰ ਪਿੰਜਰੇ ਚ ਪਾ ਕੇ ਰੱਖੋ ਸਾਡੇ ਘਰ ਸੋਹਣਾ ਬੜਾ, ਚਿੱਟਾ ਬੜਾ, ਕਦੇ ਆਖਿਆ ਪਿਆ ਵੀ? ਉਹ ਚਿੱਟਾ ਵੀ ਚਿੱਟਾ ਨਹੀਂ ਲੱਗਦਾ, ਔਗਣ ਹੈ, ਕਿਉਂਕਿ ਉਹਨੇ ਡੱਡੀਆਂ ਮੱਛੀਆਂ ਖਾਣੀਆਂ ਨੇ। ਆਖੋ
ਸਤਨਾਮ,
ਡੱਡੀਆਂ ਮੱਛੀਆਂ ਖਾਣ ਵਾਲਾ ਇਸ ਕਰਕੇ ਉਹ ਚੰਗਾ ਨਹੀਂ ਲੱਗਦਾ, ਸਤਿਗੁਰਾਂ ਨੂੰ ਵੀ ਉਹ ਚੰਗਾ ਨਹੀਂ ਲੱਗਦਾ ਜਿਹੜਾ ਇਹੋ ਜਿਹੇ ਕੰਮ ਕਰਦਾ, ਬਗਲੇ ਵਾਲੇ। ਆਖੋ ਸਤਨਾਮ, ਜਿਹੜਾ ਕੋਇਲ ਵਾਂਗੂ ਮਿੱਠੀ ਮਿੱਠੀ ਬੋਲੀ ਤੇ ਗੁਰੂ ਨਾਨਕ ਦੇ ਪਿਆਰ ਵਿੱਚ ਗੀਤ ਗਾਏ, ਬਾਣੀ ਪੜ੍ਹੇ, ਉਹੀ ਸੋਹਣਾ ਲੱਗਣਾ ਮਹਾਰਾਜ ਨੂੰ, ਉਹੀ ਪਿਆਰਾ ਲੱਗਣਾ। ਇਸ ਕਰਕੇ ਗੁਣ ਹੋਵੇ, ਯਤਨ ਕਰੋ ਆਪਣੇ ਅੰਦਰ ਕੁਛ ਏਦਾਂ ਦਾ ਪੈਦਾ ਕਰੀਏ, ਬਣੀਏ ਵੀ ਅਸੀਂ ਸੋਹਣੇ ਲੱਗੀਏ ਸੰਸਾਰ ਨੂੰ। ਰੰਗ ਨੂੰ ਨਹੀਂ ਕਿਸੇ ਨੇ ਪੁੱਛਣਾ, ਡੇਰਿਆਂ ਨੂੰ ਨਹੀਂ ਕਿਸੇ ਨੇ ਪੁੱਛਣਾ, ਚੇਲਿਆਂ ਦੀ ਗੱਲ ਨਹੀਂ, ਇੱਥੇ ਗੱਲ ਤੇ ਆ ਬਖਸ਼ਿਸ਼ ਦੀ। ਉਹ ਕਿਸੇ ਤੇ ਵੀ ਹੋ ਸਕਦੀ ਹੈ, ਕਿਸੇ ਤੇ ਵੀ ਕਿਰਪਾ ਹੋ ਸਕਦੀ, ਧਿਆਨ ਦੇਣਾ, ਇਹ ਧਿਆਨ ਰੱਖਣਾ। ਅਸੀਂ ਸਦਾ ਹਰੇਕ ਦਾ ਸਤਿਕਾਰ ਜਿਹੜਾ ਗੁਰੂ ਦੀ ਗੱਲ ਸੁਣਾਏ, ਜਿਹੜਾ ਬਾਣੀ ਨਾਲ ਜੋੜ। ਹੁਣ ਅਰਜ ਕਰ ਰਿਹਾ ਸਾਂ ਅਕਬਰ ਤੇ ਬੀਰਬਲ ਦੋਨੋਂ ਜਣੇ ਜਾ ਰਹੇ ਤੇ ਸਤਸੰਗਤ ਜੀ ਉਹ ਫਲ ਤੋੜਿਆ ਉਹਨੇ ਅਕਬਰ ਨੇ, ਉਹਨੇ ਆਪਣੇ ਸੁਭਾਅ ਮੁਤਾਬਕ ਵਜ਼ੀਰ ਨੂੰ ਬੜਾ ਹੀ ਪਿਆਰ ਕਰਦਾ ਸੀ ਅਕਬਰ, ਜਿਹੜਾ ਵੀ ਕੋਈ ਗੱਲ ਹੋਣੀ ਨਾ ਸਵਾਲ ਆਉਣਾ ਤੇ ਉਹ ਬੀਰਬਲ ਹੀ ਹੱਲ ਕਰਦਾ, ਪਿਆਰ ਵੀ ਬਹੁਤ ਸੀ ਬਾਦਸ਼ਾਹ ਵਜ਼ੀਰ ਨਾਲ। ਮਹਾਂਪੁਰਸ਼ਾਂ ਦੇ ਹੁੰਦੇ ਸੀ, ਕਹਿੰਦੇ ਭਾਈ ਗ੍ਰਿਸਤੀ ਦਾ ਵਜ਼ੀਰ ਹੈ ਜਿਹੜਾ ਆਮ ਬੰਦੇ ਦਾ, ਨੋਰਮਲ ਪਰਸਨ ਦਾ ਜਿਹੜਾ ਵਜ਼ੀਰ ਆ ਆਮ ਬੰਦੇ ਦਾ, ਕਹਿੰਦੇ ਉਹ ਘਰ ਵਾਲੀ ਬੀਬੀ ਆ।
ਸਤਨਾਮ,
ਵਜ਼ੀਰ ਆ, ਵਜ਼ੀਰ ਦਾ ਭਾਵ ਹੁੰਦਾ ਸਲਾਹਕਾਰ, ਜਿਹਦੀ ਸਲਾਹ ਨਾਲ ਚੱਲਣਾ, ਰਾਜ ਜਿਹਦੀ ਸਲਾਹ ਨਾਲ ਚੱਲਣਾ, ਤੇ ਪਰਿਵਾਰ ਵੀ ਉਹਦੀ ਸਲਾਹ ਨਾਲ ਚੱਲਦਾ, ਘਰ ਦੋਵੇਂ ਜੀਆਂ ਦੀ ਸਲਾਹ ਨਾਲ ਚੱਲਦਾ ਨਾ। ਇਹ ਵਜ਼ੀਰ ਮੰਨੀ ਘਰ ਵਾਲੀ ਬੀਬੀ। ਕੁੰਵਰ, ਕੌਰ ਦਾ ਅਰਥ ਹੈ ਕੁੰਵਰ, ਛੋਟਾ ਰਾਜਾ। ਆਖੋ ਸਤਨਾਮ। ਜਿਵੇਂ ਸਿੰਘ ਸ਼ੇਰ, ਸਿੰਘ ਰਾਜਾ, ਸਿੰਘ ਰਾਜਾ, ਤੇ ਕੁੰਵਰ ਕੌਰ ਜਿਹੜਾ ਬੀਬੀਆਂ ਦੇ ਨਾਂ ਨਾਲ ਲੱਗਿਆ ਨਾ, ਕੌਰ ਦਾ ਅਰਥ ਹੈ ਕੁੰਵਰ, ਛੋਟਾ ਰਾਜਾ, ਰਾਜਕੁਮਾਰ। ਜੇ ਰਾਜਿਆਂ ਦੇ ਬੱਚਿਆਂ ਨੂੰ ਕਹਿੰਦੇ ਨਾ ਕੁੰਵਰ ਜੀ, ਉਹਨਾਂ ਦੇ ਦੋ ਕੁੰਵਰ ਨੇ, ਉਹਨਾਂ ਦਾ ਇੱਕ ਕੁੰਵਰ ਹੈ, ਇਹ ਕੌਰ ਉਹਦੇ ਤੋਂ ਬਣਿਆ। ਬੀਬੀਆਂ ਵੀ ਜਿਹੜੀਆਂ ਨੇ ਇਹ ਸਲਾਹਕਾਰ ਨੇ। ਧਿਆਨ ਦੇਣਾ ਹੁਣ ਅਰਜ ਕਰ ਰਿਹਾ ਸਾਂ, ਅਕਬਰ ਦਾ ਬਹੁਤਾ ਹੀ ਨਿਕਟ ਵਰਤੀ ਸੀ ਬੀਰਬਲ, ਤੇ ਉਹਨੇ ਫਲ ਤੋੜਿਆ। ਫਲ ਅਕਬਰ ਨੇ, ਉਹਨੇ ਇੱਕ ਫਾੜੀ ਨਾ ਜੀ ਚੀਰ ਕੇ ਬੀਰਬਲ ਨੂੰ ਦਿੱਤੀ, ਆਪਣੇ ਸੇਵਾਦਾਰ ਨੂੰ। ਹੈ ਤੇ ਨੌਕਰ ਸੀ ਪਰ ਉਹਨੇ ਨੇੜੇ ਲਾਇਆ ਸੀ, ਬਹੁਤਾ ਉੱਚਾ ਕੀਤਾ, ਮਾਨ ਦਿੱਤਾ। ਇੱਕ ਫਾੜੀ ਦਿੱਤੀ, ਬੀਰਬਲ ਨੇ ਖਾ ਲਈ, ਕਹਿੰਦੇ ਜੀ ਹੋਰ। ਉਹਨੇ ਇੱਕ ਹੋਰ ਦੇ ਦਿੱਤੀ, ਕਹਿੰਦੇ ਜੀ ਹੋਰ। ਇੱਕ ਫਾੜੀ ਹੋਰ ਦੇ ਦਿੱਤੀ, ਕਹਿੰਦੇ ਜੀ ਹੋਰ। ਇੱਕੋ ਹੀ ਰਹਿ ਗਈ। ਅਕਬਰ ਕਹਿੰਦਾ ਓਏ ਮਾੜੀ ਮੋਟੀ ਸ਼ਰਮ ਕਰ, ਸਾਰਾ ਹੀ ਖਾ ਗਿਆ, ਇੱਕ ਤੇ ਮੇਰੇ ਜੋਗੀ ਛੱਡ ਦੇ। ਅੱਬਲ ਤੇ ਤੂੰ ਅੱਧੀ ਛੱਡਦਾ, ਅੱਧੀ ਤੂੰ ਖਾ ਲੈਂਦਾ ਤੇ ਅੱਧਾ ਮੈਂ ਖਾ ਲੈਂਦਾ, ਤੂੰ ਇੱਕ ਤੇ ਛੱਡ ਦੇ, ਸਾਰਾ ਹੀ ਖਾ ਚੱਲੇ ਆ। ਕਹਿੰਦਾ ਇੱਕ ਹੋਰ, ਤੂੰ ਸ਼ਰਮ ਹੀ ਲਾ ਲਈ। ਬੀਰਬਲ ਕਹਿਣ ਲੱਗਾ ਬਹੁਤ ਹੀ ਸਵਾਦ ਆ ਜੀ, ਆ ਬਸ ਤੁਹਾਨੂੰ ਨੀ ਮੈਂ ਖਾਣ ਦੇਣਾ, ਵੀ ਮੈਨੂੰ ਦੇ ਦਿਓ। ਜਦੋਂ ਬੀਰਬਲ ਲੱਗਿਆ ਨਾ ਇੱਦਾਂ ਝਪਟ ਮਾਰਨ, ਤੇ ਅਕਬਰ ਨੇ ਛੇਤੀ ਛੇਤੀ ਮੂੰਹ ਚ ਪਾ ਲਈ ਫਾੜੀ। ਜਦੋਂ ਮੂੰਹ ਵਿੱਚ ਪਾਈ ਬੜੀ ਕੌੜੀ, ਛੇਤੀ ਛੇਤੀ ਪਰੇ ਸਿੱਟੀ। ਉਹ ਕਹਿੰਦੇ ਕਮਲਿਆ ਇਹ ਤੇ ਮੂੰਹ ਖਰਾਬ ਕਰਤਾ, ਇਹ ਤੇ ਘੰਟਾ ਮੂੰਹ ਨੀ ਠੀਕ ਹੋਣਾ ਹੁਣ, ਐਡਾ ਕੌੜਾ ਤੂੰ ਖਾ ਕਿਵੇਂ ਗਿਆ, ਖਾ ਕਿਵੇਂ ਗਿਆ, ਤੈਨੂੰ ਕੌੜਾ ਲੱਗਿਆ ਨੀ? ਕਹਿੰਦੇ ਹੈ ਤੇ ਸੀ ਕੌੜਾ ਪਰ ਕੌੜਾ ਲੱਗਿਆ ਨਹੀਂ। ਕਿਉਂ? ਕਹਿੰਦੇ ਮੈਂ ਕੌੜੇ ਫਲ ਵੱਲ ਨੀ ਵੇਖਿਆ, ਮੈਂ ਫਲ ਦੇਣ ਵਾਲੇ ਦੇ ਹੱਥਾਂ ਵੱਲ ਵੇਖਿਆ, ਹੱਥਾਂ ਵੱਲ। ਧਿਆਨ ਦੇਣਾ। ਕਹਿੰਦੇ ਜੀ ਇਹਨਾਂ ਹੱਥਾਂ ਨਾਲ ਤੁਸੀਂ ਮੈਨੂੰ ਪਤਾ ਹੀ ਨਹੀਂ ਕਿੰਨੇ ਕੁ ਮਿੱਠੇ ਮਿੱਠੇ ਫਲ ਖਵਾਏ ਨੇ, ਇਹਨਾਂ ਹੱਥਾਂ ਨਾਲ ਤੁਸੀਂ ਪਤਾ ਹੀ ਨਹੀਂ ਮੈਨੂੰ ਕਿੰਨੀਆਂ ਕੁ ਮਿੱਠੀਆਂ ਮਠਿਆਈਆਂ ਖਵਾਈਆਂ ਨੇ, ਇਹਨਾਂ ਹੱਥਾਂ ਨਾਲ ਤੁਸੀਂ ਮੈਨੂੰ ਕਿੰਨੇ ਸੁੱਖ ਦਿੱਤੇ ਨੇ, ਤੇ ਜੇ ਇੱਕ ਕੌੜਾ ਫਲ ਦੇਤਾ ਤੇ ਸ਼ਿਕਾਇਤ ਕੀ ਕਰਾਂ ਇੰਨੀ ਗੱਲ ਪਿੱਛੇ। ਹੱਥ ਜੇ ਇੰਨਾ ਕੁਝ ਮਿੱਠਾ ਮਿਲਿਆ ਤੇ ਇੱਕ ਕੌੜਾ ਮਿਲ ਗਿਆ, ਉਹ ਵੀ ਹੱਸ ਕੇ ਖਾ ਲਿਆ। ਆਖੋ ਸਤਨਾਮ। ਉਹ ਦੇਣ ਵਾਲੇ ਦੇ ਹੱਥ ਤੇ ਉਹੀ ਹਨ, ਮਿੱਠੇ ਵੀ ਇੱਥੋਂ ਹੀ ਮਿਲਿਆ ਸਾਰਾ ਕੁਝ। ਜੇ ਇੱਕ ਕੌੜਾ ਮਿਲ ਗਿਆ ਤੇ ਐਵੇਂ ਰੌਲਾ ਪਾ ਦਿਆਂ ਮੈਂ, ਤੇ ਖਿਮਾ ਕਰਨਾ। ਆਪਾਂ ਆਪੋ ਆਪਣੇ ਮਨਾਂ 'ਚ ਝਾਤੀ ਮਾਰੋ, ਸਭ ਕੁਝ ਮਾਰਨ ਨੇ ਦਿੱਤਾ, ਬੜਾ ਕੁਝ ਮਿਲਿਆ, ਜ਼ਮੀਨ ਵੀ ਮਿਲ ਗਈ, ਘਰ ਵੀ ਮਿਲ ਗਈ, ਬਸ ਇੱਕ ਮਾੜੀ ਦੀ ਕਸਰ ਕਿਤੇ ਰਹਿ ਜਾਏ ਤੇ ਲੈ ਰੱਬ ਨੇ ਸਾਨੂੰ ਕੀ ਦਿੱਤਾ ਜੀ? ਮੈਂ ਤੇ ਮੰਨਦਾ ਹੀ ਨਹੀਂ ਰੱਬ ਨੂੰ, ਹੋਰ ਕਿਤੇ ਚੱਲੋ। ਪਰ ਸਾਧ ਸੰਗਤ ਵਸਤੂਆਂ ਨਾ ਵੇਖੋ, ਪਦਾਰਥ ਨਾ ਵੇਖੋ, ਦਾਤਾ ਨਾ ਵੇਖੋ, ਦਾਤੇ ਦੇ ਹੱਥ ਵੇਖੋ। ਕਿਰਪਾ ਕੀਤੀ ਉਹਨਾਂ, ਜੇ ਪੋਤਰਾ ਨਹੀਂ ਤੇ ਬਾਪੂ ਤੁਰਿਆ ਫਿਰਦਾ ਕਦੇ ਕਿਤੇ ਕਦੇ ਕਿਤੇ, ਜੇ ਪੋਤੀ ਨਾ ਹੁੰਦਾ ਫਿਰ ਕੀ ਕਰ ਲੈਂਦਾ, ਫਿਰ ਕੀ ਕਰ ਲੈਂਦੇ ਆਪਾਂ? ਇਹ ਬਖਸ਼ਿਸ਼ ਹੈ। ਤੇ ਦਾਸ ਸਰਜ ਕਰ ਰਿਹਾ ਸੀ, ਜੇ ਮਲਾਪ ਦਾ ਆਨੰਦ ਅਸੀਂ ਲਿਆ ਤੇ ਵਿਛੋੜੇ ਦਾ ਦੁੱਖ ਵੀ ਝੱਲਣਾ ਪਏਗਾ। ਜੇ ਮਲਾਪ ਦਾ ਸੁੱਖ ਅਸੀਂ ਲਿਆ ਤੇ ਦੁੱਖ ਵੇਲੇ ਕਿਉਂ ਘਬਰਾਉਂਦੇ ਹਾਂ? ਫਿਰ ਹੱਸ ਕੇ ਕਹੀਏ ਸੱਚੇ ਪਾਤਸ਼ਾਹ ਇਹ ਤੇਰਾ ਸੀ, ਤੇਰੇ ਕੋਲ ਪਹੁੰਚ ਗਏ, ਤੇਰੀ ਦਾਤ ਸੀ, ਕੋਈ ਗੱਲ। ਤੇ ਜੇ ਸਾਧ ਹੱਸ ਕੇ ਕਿਤੇ ਝੱਲ ਲਿਆ ਨਾ ਸਮਾਂ, ਤੇ ਮਹਾਰਾਜ ਬਖਸ਼ਿਸ਼ ਕਰਨਗੇ, ਕਿਰਪਾ ਕਰਨਗੇ। ਭਾਣਾ ਜੇ ਮੰਨਣਾ ਸਿੱਖ ਲਿਆ ਤੇ ਮਹਾਰਾਜ ਫਿਰ ਕਿਰਪਾ ਕਰ ਦੇਣਗੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਬੜਾ ਵੱਡਾ ਸੁੱਖ ਤੇਰੀ ਝੋਲੀ 'ਚ ਪੈ ਜਾਏ। ਪਰ ਜੇ ਭੱਜ ਗਿਆ ਤੇ ਫਿਰ ਤੇ ਦੁੱਖ ਹੀ ਦੁੱਖ। ਸੋ ਆਈਏ ਬੇਨਤੀ ਮੈਂ ਕਰਨ ਲੱਗਾ ਸਾਂ ਵੀ ਭਾਣਾ ਮੰਨਣ ਦੀ ਜਾਚ ਸਿੱਖੀ। ਤੇ ਮਹਾਰਾਜ ਜੀ ਕਹਿੰਦੇ ਨੇ ਗੁਰਸਿੱਖ ਉਹ ਆ ਜਿਹੜਾ ਭਾਣੇ 'ਚ ਚੱਲੇ, ਜਿਹੜਾ ਰਜਾ 'ਚ ਚੱਲੇ, ਤੇ ਜਿਹੜਾ ਰਜਾ ਤੋਂ ਉਲਟ ਚੱਲਦਾ, ਜਿਹਦਾ ਜਿਹੜਾ ਭਾਣੇ ਤੋਂ ਉਲਟ ਚੱਲਦਾ ਫਿਰ ਚੋਟਾਂ ਹੀ ਖਾਏਗਾ। ਸੋ ਸਿੱਖ ਸੱਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਕੇ ਭਾਣਾ ਮੰਨ ਕੇ ਕਹਿੰਦੇ ਨੇ ਸਿੱਖੋ ਭਾਣਾ ਮੰਨਿਓ, ਘਬਰਾਇਓ ਨਾ। ਉਬਲਦੀ ਦੇਗ ਵਿੱਚ ਉਬਾਲਾ ਖਾ ਕੇ ਕਹਿੰਦੇ ਨੇ ਪਿਆਰਿਓ ਭਾਣਾ ਮੰਨਿਓ, ਘਬਰਾਇਓ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਸਾਧ ਸੰਗਤ ਜੀ, ਨੌ ਪੋਹ ਦੀ ਸਵੇਰ ਨੂੰ ਕੰਡਿਆਂ ਦੀਆਂ ਸੇਜਾਂ ਤੇ ਪਏ ਹੋਏ ਵੀ ਤੇ ਸਾਧ ਸੰਤ ਉੱਥੇ ਵੀ ਕਹਿ ਰਹੇ ਨੇ ਸਿੰਘੋ ਖਾਲਸਾ ਜੀ ਭਾਣਾ ਮੰਨਿਓ ਘਬਰਾਇਓ ਨਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਾਣਾ ਮੰਨਿਓ ਘਬਰਾਇਓ ਨਾ ਇਹ 10 ਸਰੀਰ ਧਾਰੇ ਇਸੇ ਵਾਸਤੇ ਸੀ ਪ੍ਰੈਕਟੀਕਲ ਕਰਕੇ ਵਿਖਾਉਣ ਵਾਸਤੇ ਵੀ ਭਾਣਾ ਮੰਨੀਦਾ ਕਿਵੇਂ ਹੈ ਜੇ ਸਾਨੂੰ ਸਤਿਗੁਰਾਂ ਨੇ ਭਾਣਾ ਮੰਨਣ ਨੂੰ ਆਖਿਆ ਤੇ ਭਾਣਾ ਮੰਨ ਕੇ ਵੀ ਵਿਖਾਇਆ ਰਜਾਬ ਵਿੱਚ ਚੱਲ ਕੇ ਵੀ ਵਿਖਾਇਆ ਵੀ ਕਿੱਦਾਂ ਚੱਲਣਾ ਭਾਣਾ ਮੰਨਣਾ ਕਿਵੇਂ ਤੇ ਕੱਲ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਅੱਖਾਂ ਦੇ ਸਾਹਮਣੇ ਸਤਿਗੁਰ ਵੇਖਦੇ ਗੜੀ ਦੇ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਸ਼ਹੀਦ ਹੁੰਦੇ ਵੇਖੇ ਲਾਲ ਫਿਰ ਮਹਾਰਾਜ ਦੇ ਚਿਹਰੇ ਤੇ ਕੋਈ ਉਦਾਸੀ ਨਹੀਂ ਸੀ ਤੇ ਕੱਲ ਆਪ ਜੀ ਨੇ ਬਹੁਤ ਪਿਆਰ ਨਾਲ ਸਰਵਣ ਕੀਤਾ ਸੀ ਬਹਿ ਕੇ ਬੜਾ ਆਨੰਦ ਬਣਿਆ ਸੀ ਮਹਾਰਾਜ ਨੂੰ ਆਖਿਆ ਦਇਆ ਸਿੰਘ ਨੇ ਸੱਚੇ ਪਾਤਸ਼ਾਹ ਇਹਨਾਂ ਦਾ ਸੰਸਕਾਰ ਕਰਦਿਆਂ ਮੈਂ ਤੇ ਮਹਾਰਾਜ ਕਹਿੰਦੇ ਨਹੀਂ ਜੇ ਕਰਨਾ ਤੇ ਸਾਰਿਆਂ ਦਾ ਕਰ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕੀਤਾ ਖਿਮਾ ਕਰਨਾ ਅੱਜ ਸਾਨੂੰ ਮਾਣ ਹੈ ਆਪਣੇ ਪਿਤਾ ਤੇ ਗੁਰੂ ਬੜੇ ਨੇ ਅੱਜ ਦੇ ਸਮੇਂ 'ਚ ਵੀ ਕੋਈ ਕਮੀ ਨਹੀਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਨਹੀਂ ਬਣ ਸਕਦਾ ਕੋਈ ਇੱਕ ਵਧਾ ਦੇ ਉੱਤੇ ਇੱਕ ਕੰਸ ਦੇ ਉੱਤੇ ਇੱਕ ਪ੍ਰਸ਼ਤੀ ਦੇ ਉੱਤੇ ਫੋਟੋਆਂ ਬਰਾਬਰ ਲਾ ਲੈਣੀਆਂ ਸੌਖੀਆਂ ਨੇ ਕਦੇ ਕਰਮ ਮਿਲਾਓ ਕਦੇ ਵੇਖੋ ਹਿਸਾਬ ਲਾ ਕੇ ਵੀ ਗੁਰੂ ਗੋਬਿੰਦ ਸਿੰਘ ਕੀ ਸਨ ਪਰ ਇੱਧਰ ਤੇ ਨਿਗਾ ਹੀ ਨਹੀਂ ਗਈ ਸਾਡੀ ਅਸੀਂ ਤੇ ਲੋਕਾਂ ਦੇ ਇਕੱਠ ਵੇਖੇ ਨੇ ਜਿੱਧਰ ਨੂੰ ਲੋਕ ਜਾ ਰਹੇ ਟਰਾਲੀਆਂ ਭਰ ਭਰ ਕੇ ਚੱਲੋ ਬਸ ਇਹ ਤੇ ਵੇਖਿਆ ਹੀ ਨਹੀਂ ਵਿੱਚੋਂ ਅਸੀਂ ਤੇ ਬਸ ਟੋਲਾ ਵੇਖਿਆ ਵੀ ਜਿੱਧਰ ਨੂੰ ਪਿੰਡ ਦਾ ਰੁੱਖ ਹੋ ਗਿਆ ਹੋ ਜਾਓ ਉੱਧਰ ਪਰ ਕਦੇ ਗੁਣ ਵੀ ਮਿਲਾ ਕੇ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ ਕੌਣ ਬਣ ਜਾਏਗਾ ਕੌਣ ਆ ਉਹਨਾਂ ਦੇ ਬਰਾਬਰ ਖੜਨ ਵਾਲਾ ਪਰਮਾਨੰਦ ਇੱਕ ਹਿੰਦੂ ਵਿਦਵਾਨ ਸੀ ਬੜਾ ਤਕੜਾ ਪਰਮਾਨੰਦ ਦਾਸ ਨੇ ਕੱਲ ਲਾਲਾ ਦੌਲਤ ਰਾਏ ਦਾ ਜ਼ਿਕਰ ਆਪ ਜੀ ਦੇ ਚਰਨਾਂ 'ਚ ਕੀਤਾ ਸੀ ਲਾਲਾ ਦੌਲਤ ਰਾਏ ਦਾ ਤੇ ਪਰਮਾਨੰਦ ਵੀ ਹਿੰਦੂ ਸੀ ਵਿਦਵਾਨ ਬੜਾ ਤਕੜਾ ਤੇ ਇਹ ਸਾਸ ਆਨੰਦਪੁਰ ਸਾਹਿਬ ਆਇਆ ਇੱਕ ਵਾਰੀ ਸਾਰਿਆਂ ਨੂੰ ਸਮਾਂ ਦਿੱਤਾ ਉਹਨੂੰ ਵੀ ਸਮਾਂ ਦੇ ਦਿੱਤਾ ਬੋਲਣ ਦਾ ਪਰਮਾਨੰਦ ਸਟੇਜ ਤੇ ਖੜ ਗਿਆ ਹਿੰਦੂ ਗੈਰ ਸਿੱਖ ਗੱਲ ਕਰੇ ਫਿਰ ਆਨੰਦ ਆਉਂਦਾ ਆਪਣੇ ਬਾਪੂ ਤੇ ਸਾਰੇ ਹੀ ਚੰਗਾ ਕਹਿੰਦੇ ਨੇ ਪਰ ਸਤਸੰਗ ਜੀ ਜਦੋਂ ਕੋਈ ਦੂਜਾ ਕਰੇ ਫਿਰ ਆਨੰਦ ਬਣਦਾ ਪਰਮਾਨੰਦ ਖੜਾ ਹੋ ਗਿਆ ਹਿੰਦੂ ਪ੍ਰਚਾਰਕ ਤੇ ਸਟੇਜ ਤੇ ਖਲੋ ਕੇ ਕਹਿਣ ਲੱਗਾ ਪਿਆਰਿਓ ਇੱਕੋ ਹੀ ਗੱਲ ਕਵਾਂਗਾ ਇੱਕੋ ਹੀ ਨਿਬੇੜਾ ਕਰ ਦਿਆਂਗੇ ਇਹਦੇ ਚ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਪਰਮਾਨੰਦ ਕਹਿਣ ਲੱਗਾ ਬਹੁਤਾ ਕੁਛ ਨਹੀਂ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਆ ਸਨ ਗੁਰੂ ਗੋਬਿੰਦ ਸਿੰਘ ਆ ਸਨ ਗੁਰੂ ਗੋਬਿੰਦ ਸਿੰਘ ਆ ਸਨ ਤੇ ਉਸ ਸਮੇਂ ਕਹਿਣ ਲੱਗੇ ਜੀ ਇੱਕੋ ਗੱਲ ਹੀ ਕਵਾਂਗਾ ਵੀ ਜੇ ਪੂਰਨਮਾਸ਼ੀ ਵਾਲੀ ਰਾਤ ਹੋਵੇ ਪੂਰਨਮਾਸ਼ੀ ਵਾਲੀ ਰਾਤ ਹੋਵੇ ਆਕਾਸ਼ ਵਿੱਚ ਤਾਰੇ ਹੀ ਤਾਰੇ ਹੋਣ ਤੇ ਵਿੱਚ ਹੋਵੇ ਚੰਦਰਮਾ ਸੋਭਦਾ ਤਾਰਿਆਂ 'ਚ ਤੇ ਜੇ ਵਿੱਚੋਂ ਚੰਦਰਮਾ ਨੂੰ ਕੱਢ ਲਓ ਤੇ ਮਗਰ ਕੀ ਰਹਿ ਜਾਏਗਾ ਉਹਨੇ ਕਿਹਾ ਹੁਣ ਸਾਧ ਸੰਗਤ ਦੇ ਤਾਰੇ ਤੇ ਮੱਸਿਆ ਨੂੰ ਵੀ ਹੁੰਦੇ ਨੇ ਤਾਰਿਆਂ ਕਰਕੇ ਪ੍ਰਕਾਸ਼ ਨਹੀਂ ਹੁੰਦਾ ਪ੍ਰਕਾਸ਼ ਚੰਦਰਮਾ ਕਰਕੇ ਹੁੰਦਾ ਦਿਸਦਾ ਚੰਦਰਮਾ ਕਰਕੇ ਸਾਰੀ ਰਾਤ ਜਿਹੜੀ ਹੈ ਨਾ ਉਹ ਚਾਨਣੀ ਬਖੇਰਦਾ ਹੈ ਤੇ ਸਾਧ ਸੰਗਤ ਰਾਤ ਵੀ ਦਿਨ ਵਰਗੀ ਲੱਗਦੀ ਹੈ ਚਾਨਣੀ ਜਾਨਣ ਕਹਿੰਦਾ ਜੇ ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਕੱਢ ਲਓ ਮਗਰ ਕੀ ਰਹਿ ਜੂ ਕਹਿੰਦੇ ਜੀ ਕੁਛ ਵੀ ਨਹੀਂ ਕਹਿੰਦੇ ਗੱਲ ਮੁਕਾਤੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚੰਦਰਮਾ ਵਾਂਗੂ ਨੇ ਜੇ ਸਾਰੀ ਦੁਨੀਆ ਦੇ ਇਤਿਹਾਸ ਦੇ ਵਿੱਚੋਂ ਭਾਵੇਂ ਸਤਯੁਗ ਭਾਵੇਂ ਤ੍ਰੇਤਾ ਭਾਵੇਂ ਦੁਆਪਰ ਤੇ ਭਾਵੇਂ ਕਲਯੁਗ ਕਹਿੰਦੇ ਸਾਰੀ ਦੁਨੀਆ ਦੇ ਇਤਿਹਾਸ ਵਿੱਚੋਂ ਜੇ ਗੁਰੂ ਗੋਬਿੰਦ ਸਿੰਘ ਨੂੰ ਕੱਢ ਲਓ ਤੇ ਮਗਰ ਕੀ ਰਹਿ ਜੂ ਕਹਿੰਦੇ ਜੀ ਕੁਛ ਵੀ ਮਗਰ ਕੀ ਰਹਿ ਜੂ ਕਹਿੰਦੇ ਜੀ ਕੁਛ ਵੀ ਕਿਸੇ 'ਚ ਇੱਕ ਗੁਣ ਕਿਸੇ 'ਚ ਦੋ ਗੁਣ ਆਏ ਨੇ ਭਗਤ ਬੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਨੀ ਵੀ ਭਗਤ ਵੀ ਤੇ ਸੂਰਮੇ ਵੀ ਇਹਦਾ ਕੀ ਮਤਲਬ ਹੈ ਵੀ ਦੁਨੀਆ 'ਚ ਦਾਨੀ ਆਇਆ ਹੀ ਕੋਈ ਨਹੀਂ ਦੁਨੀਆ ਵਿੱਚ ਭਗਤ ਆਇਆ ਹੀ ਕੋਈ ਨਹੀਂ ਦੁਨੀਆ ਵਿੱਚ ਸੂਰਮਾ ਆਇਆ ਹੀ ਕੋਈ ਨਹੀਂ ਪਿਆਰਿਓ ਯਾਦ ਰੱਖਣਾ ਜੇ ਦਾਨੀ ਸੀ ਕੋਈ ਤੇ ਸੂਰਮਾ ਨਹੀਂ ਸੀ ਜੇ ਕੋਈ ਸੂਰਮਾ ਸੀ ਤੇ ਉਹ ਭਗਤ ਨਹੀਂ ਸੀ, ਭਗਤ ਬੜੇ ਸੀ ਪਰ ਉਹ ਸੂਰਮੇ ਨਹੀਂ ਸੀ। ਜਦੋਂ ਭਗਤਾਂ ਨੂੰ ਲੋੜ, ਭਗਤ ਮਾਲਾ ਫੇਰਦੇ ਸੀ ਨਾ, ਤੇ ਫਿਰ ਜਦੋਂ ਕਿਸੇ ਨੇ ਆ ਕੇ ਤੰਗ ਕਰਨਾ, ਦੈਂਤਾਂ ਨੇ ਰਾਕਸ਼ਸਾਂ ਨੇ ਆਉਣਾ, ਫਿਰ ਉਹਨਾਂ ਭਗਤਾਂ ਨੇ ਜਾ ਕੇ ਕਿਸੇ ਸੂਰਮੇ ਨੂੰ ਕਹਿਣਾ ਜੀ ਸਾਨੂੰ ਬਚਾਓ। ਤੇ ਜਿਹੜੇ ਸੂਰਮੇ ਸੀ ਉਹਨਾਂ ਨੂੰ ਜਦੋਂ ਕਦੇ ਲੋੜ ਪੈਂਦੀ ਸੀ ਮਨ ਦੀ ਸ਼ਾਂਤੀ ਦੀ, ਉਹ ਫਿਰ ਭਗਤਾਂ ਕੋਲ ਜਾਂਦੇ ਸੀ ਵੀ ਸਾਡੇ ਤੇ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਨੇ ਆਖਿਆ ਭਾਈ ਦੋਵੇਂ ਅਧੂਰੇ ਨੇ, ਸੰਤ ਵੀ ਅਧੂਰਾ ਤੇ ਸਿਪਾਹੀ ਵੀ ਅਧੂਰਾ। ਸੰਤ ਨੂੰ ਸਿਪਾਹੀ ਦੀ ਲੋੜ ਪੈਂਦੀ ਹੈ ਜਦੋਂ ਉਹਦੇ ਤੇ ਕੋਈ ਆ ਚੜਦਾ, ਤੇ ਸਿਪਾਹੀ ਨੂੰ ਸੰਤ ਦੀ ਲੋੜ ਪੈਂਦੀ ਹੈ, ਉਹਨੂੰ ਸ਼ਾਂਤੀ ਦੀ ਜਦੋਂ ਲੋੜ ਪੈਂਦੀ ਫਿਰ ਸੰਤ ਕੋਲ ਭੱਜਦਾ। ਮਹਾਰਾਜ ਕਹਿੰਦੇ ਅਧੂਰੇ ਦੋਵੇਂ ਹੀ ਨੇ, ਦੋਵਾਂ ਨੂੰ ਪੂਰੇ ਕਰ ਦਿਓ। ਸੰਤ ਤੇ ਸਿਪਾਹੀ ਬਣਾਤਾ ਖੁ ਸਤਨਾਮ
ਸ੍ਰੀ ਵਾਹਿਗੁਰੂ।
ਆਪਣੇ ਖਾਲਸੇ ਨੂੰ ਸੰਤ ਸਿਪਾਹੀ ਮਹਾਰਾਜ ਨੇ ਬਣਾਇਆ। ਤੇ ਦੁਨੀਆਂ ਦੇ ਵਿੱਚ ਭਗਤ ਪਹਿਲਾਂ ਵੀ ਬੜੇ ਆਏ ਨੇ, ਦਾਨੀ ਪਹਿਲਾਂ ਵੀ ਬੜੇ ਆਏ ਨੇ, ਸੂਰਮੇ ਪਹਿਲਾਂ ਵੀ ਬੜੇ ਆਏ ਨੇ, ਪਰ ਤਿੰਨੇ ਗੁਣ ਇਕੱਠੇ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ। ਸੂਰਮੇ ਸਵਾ ਸਵਾ ਲੱਖ ਨੂੰ ਇੱਕ ਇੱਕ ਤੀਰ ਮਾਰ ਕੇ ਵਿੰਨਣ ਵਾਲੇ, ਹਜ਼ਾਰਾਂ ਦਾ ਖਾਤਮਾ ਕਰਨ ਵਾਲੇ ਸੂਰਮੇ ਗੁਰੂ ਗੋਬਿੰਦ ਸਿੰਘ। ਤੇ ਦਾਨੀ ਕੀ ਦਾਨ ਕਰਾਂਗੇ ਅਸੀਂ, 10 ਰੁਪਏ ਦਾਨ ਕਰ ਦਿਆਂਗੇ, 20 ਦਾਨ ਕਰ ਦਿਆਂਗੇ, 100 ਦਾਨ ਕਰ ਦਿਆਂਗੇ, ਬੜੀ ਫੜ ਮਾਰ ਦਿਆਂਗੇ, 10,000 ਦੇ ਦਿਆਂਗੇ, ਹੋਰ ਵੱਡੀ ਫੜ ਮਾਰ ਲਾਂਗੇ, 1,00,000 ਰੁਪਇਆ ਦੇ ਦਿਆਂਗੇ, ਕਿਸੇ ਨੂੰ ਕਿੱਲਾ ਜ਼ਮੀਨ ਦਾ ਦੇ ਦਿਆਂਗੇ, ਕਿਸੇ ਨੂੰ ਘਰ ਬਣਾ ਕੇ ਦੇ ਦਿਆਂਗੇ। ਉਹ ਦਾਨ ਤੇ ਬੜੇ ਦਾਨੀ ਤੇ ਦੁਨੀਆਂ ਵਿੱਚ ਬੜੇ ਆਏ ਨੇ, ਪਰ ਜੇ ਸਾਰੇ ਸਰਬੰਸ ਦਾ ਦਾਨ ਕੀਤਾ ਤੇ ਇਹ ਗੁਰੂ ਗੋਬਿੰਦ ਸਿੰਘ ਨੇ ਕੀਤਾ।